ਸ੍ਰੀ ਨਾਨਕ ਪਾਦ ਪੰਕਜ ਬੰਦਨ ਸਿਮਰਾਂ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾਂ ਸ੍ਰੀ ਗੁਰ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਮ ਆਮਦ ਤਿਮ ਖਰਚ ਬਿਸਾਲਾ ਗੁਰ ਕੇ ਘਰ ਹੋਵਤ ਸਭ ਕਾਲਾ ਕਾਤਕ ਬਿਤਿਓ ਸੋ ਅਗਹਨ ਆਵਾ ਬੈਠੇ ਗੁਰੂ ਦੀਵਾਨ ਲਗਾਵਾ ਜਿਮ ਆਮਦ ਤਿਮ ਖਰਚ ਬਿਸਾਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਕਰੁਣਾ ਨਿਧਾਨ ਅੰਤਰਜਾਮੀ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਸਤਸੰਗਤ ਕਰਨ ਵਾਸਤੇ ਸੱਜ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ ਜਿਵੇਂ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਦੇ ਪ੍ਰਸੰਗ ਸੁਣਾਏ ਜਾ ਰਹੇ ਸਨ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੁਭਾਇਮਾਨ ਨੇ ਖਾਲਸੇ ਦਾ ਮਹਾਨ ਤੇਜ ਪ੍ਰਤਾਪ ਦਿਨੋਂ ਦਿਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਵੱਧਦਾ ਹੈ, ਪਹਾੜੀ ਇਲਾਕਿਆਂ ਵਿੱਚ ਗੁਰੂ ਕੇ ਸਿੰਘ ਨਿਰਭੈ ਹੋ ਕੇ ਵਿਚਰਦੇ ਆ। ਸ੍ਰੀ ਅਨੰਦਪੁਰ ਸਾਹਿਬ ਦੇ ਆਸ ਪਾਸ ਪਹਾੜੀ ਰਾਜੇ ਆਪਣੀਆਂ ਫੌਜਾਂ ਲੈ ਕੇ ਫਿਰਦੇ ਸੀ, ਬਲੀਆ ਚੰਦ ਅਤੇ ਆਲਮ ਚੰਦ, ਹਜ਼ਾਰਾਂ ਦੀ ਗਿਣਤੀ ਵਿੱਚ ਜਿਨ੍ਹਾਂ ਨਾਲ ਫੌਜ ਸੀ ਪਹਾੜੀਆਂ ਦੀ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੀ ਬਾਹਰ ਵਿਚਰਨ ਵਾਸਤੇ ਜਦੋਂ ਗਏ ਹੈ ਤਾਂ ਇਹ ਆਪਣੀਆਂ ਫੌਜਾਂ ਲੈ ਕੇ ਆਲਮ ਚੰਦ ਅਤੇ ਬਲੀਆ ਚੰਦ ਆਏ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਫੌਜਾਂ ਨਾਲ ਲੜਦੇ ਹੋਏ ਹਾਰ ਖਾ ਕੇ ਪਿਛਾਂਹ ਜੰਗ ਦਾ ਮੈਦਾਨ ਛੱਡ ਕੇ ਭੱਜੇ। ਸਤਿਗੁਰੂ ਜੀ ਦੀ ਫਤਿਹ ਹੋਈ ਹੈ, ਪਹਾੜੀ ਰਾਜਿਆਂ ਇਕੱਠਿਆਂ ਹੋ ਕੇ ਮਿਲ ਕੇ ਸਲਾਹ ਕੀਤੀ ਕਿ ਸਤਿਗੁਰਾਂ ਨੂੰ ਦਬਾਉਣ ਵਾਸਤੇ ਸਾਡਾ ਕੋਈ ਵੱਸ ਨਹੀਂ ਚੱਲਣਾ, ਜੋ ਬਾਦਸ਼ਾਹ ਔਰੰਗਜ਼ੇਬ ਹੈ ਉਸ ਦੇ ਪਾਸ ਆਪਣੀ ਫਰਿਆਦ ਭੇਜੀਏ, ਆਪਣੀ ਸੈਨਾ ਗੁਰਾਂ ਉੱਪਰ ਫਤਿਹ ਪਾਉਣ ਲਈ ਉਹ ਭੇਜੇ, ਆਪਣਾ ਇੱਕ ਵਕੀਲ ਇਹਨਾਂ ਤਿਆਰ ਕੀਤਾ ਹੈ, ਉਸ ਨੂੰ ਬਹੁਤ ਸਾਰਾ ਧਨ ਦੇ ਕੇ ਔਰ ਕੀਮਤੀ ਵਸਤੂਆਂ ਦੇ ਕੇ, ਹਾਥੀ ਘੋੜੇ ਦੇ ਕੇ ਦਿੱਲੀ ਸ਼ਹਿਰ ਵਿੱਚ ਸੂਬੇ ਪਾਸ ਭੇਜਿਆ। ਜੋ ਮੁਗਲਾਂ ਦੀਆਂ ਤੁਰਕਾਂ ਦੀਆਂ ਫੌਜਾਂ ਲੈਣ ਵਾਸਤੇ ਪਹੁੰਚਿਆ, ਇੱਧਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀਵਾਨ ਸਜਾਉਂਦੇ ਆ ਸ੍ਰੀ ਅਨੰਦਪੁਰ ਸਾਹਿਬ ਵਿਖੇ। ਇੱਕ ਸਲਾਹਉਦੀਨ ਕਾਜ਼ੀ ਦਾ ਸ਼ੰਕਾ ਮਹਾਰਾਜ ਨੇ ਨਿਵਿਰਤ ਕੀਤਾ ਆ, ਜਿਸ ਨੇ ਕਿਹਾ ਸੀ ਕਿ ਦਰਸ਼ਨ ਕਰਨ ਦਾ ਮੱਥਾ ਟੇਕਣ ਦਾ ਕੀ ਲਾਭ ਹੁੰਦਾ ਹੈ, ਮੋਹਰ ਨਾਲ ਸਿਆਹੀ ਲਗਾ ਕੇ ਕਾਗਜ਼ ਉੱਪਰ ਲਾ ਕੇ ਮੋਹਰ ਦੇ ਅੱਖਰ ਸਿੱਧੇ ਦਿਖਾ ਕੇ ਸਮਝਾ ਦਿੱਤਾ ਕਿ ਇਵੇਂ ਪੁੱਠੇ ਲੇਖ ਗੁਰੂ ਚਰਨਾਂ ਵਿੱਚ ਸ਼ਰਧਾ ਭਾਵਨਾ ਸਹਿਤ ਮੱਥਾ ਟੇਕਣ ਨਾਲ ਸਿੱਧੇ ਹੋ ਜਾਂਦੇ ਆ। ਕਾਜ਼ੀ ਸੁਣ ਕੇ ਬਹੁਤ ਪ੍ਰਸੰਨ ਹੋਇਆ, ਸਤਿਗੁਰਾਂ ਦੀ ਮਹਿਮਾ ਉਸ ਨੇ ਕੀਤੀ। ਇਸੇ ਪ੍ਰਕਾਰ ਇੱਕ ਦਿਨ ਦੀਵਾਨ ਸਜਿਆ ਹੋਇਆ ਸੀ ਤਾਂ ਬੈਠੀ ਹੋਈ ਸੰਗਤ ਵਿੱਚ ਦੇਖ ਕੇ ਮਹਾਰਾਜ ਨੇ ਪੁੱਛਿਆ, ਕੋਈ ਐਸੀ ਸਿੱਖ ਬੀਬੀ ਹੋਵੇ ਜਿਸ ਨੇ ਕਦੀ ਮਰਦ ਦਾ ਮੂੰਹ ਨਾ ਫਿਟਕਾਰਿਆ ਹੋਵੇ, ਕਿਉਂਕਿ ਕਈ ਲੋਕ ਸੁਭਾਵਿਕ ਹੀ ਆਪਣੇ ਘਰ ਵਿੱਚ ਆਪਸ ਵਿੱਚ ਇੱਕ ਦੂਸਰੇ ਨੂੰ ਕਬੋਲ ਬੋਲਦੇ ਰਹਿੰਦੇ ਆ। ਆਮ ਹੀ ਬੀਬੀਆਂ ਦਾ ਇਹ ਸੁਭਾਅ ਹੁੰਦਾ ਆ ਕਿ ਨਿਆਣੇ ਨਾ ਆਖੇ ਲੱਗਦੇ ਹੋਣ ਤਾਂ ਕਦੀ ਕੋਈ ਗਾਲ ਕੱਢਣੀ, ਕਦੇ ਕਿਸੇ ਪ੍ਰਕਾਰ ਬੋਲਣਾ, ਮੂੰਹ ਤੋਂ ਕਬੋਲ ਬੋਲੀ ਜਾਣੇ ਇੱਕ ਦੂਸਰੇ ਨੂੰ। ਜੋ ਅਯੋਗ ਗਾਲਾਂ ਆਪਣੇ ਮੂੰਹ ਤੋਂ ਕੱਢਦੇ ਰਹਿਣਾ ਗੁੱਸੇ ਵੱਸ ਹੋ ਕੇ, ਇਸ ਤਰ੍ਹਾਂ ਦਾ ਸੁਭਾਅ ਹੁੰਦਾ ਆ, ਪਰ ਵਿਰਲੇ ਵਿਰਲੇ ਹੁੰਦੇ ਹਨ ਭਾਈ ਔਰ ਬੀਬੀਆਂ ਵੀ ਜਿਨ੍ਹਾਂ ਦੇ ਮਨ ਵਿੱਚ ਧਾਰਨ ਕੀਤਾ ਹੋਵੇ ਕਿ ਰਸਨਾ ਤੋਂ ਕਬੋਲ ਨਹੀਂ ਬੋਲਣੇ। ਸਤਿਗੁਰੂ ਜੀ ਨੇ ਪੁੱਛਿਆ, ਇੱਕ ਮਾਈ ਭਾਗਣ ਉੱਠੀ, ਉਸਨੇ ਦੱਸਿਆ ਕਿ ਮਹਾਰਾਜ ਮੈਂ ਕਦੇ ਮਰਦ ਦਾ ਮੂੰਹ ਨਹੀਂ ਫਿਟਕਾਰਿਆ, ਕਾਰਨ ਦੱਸਿਆ ਕਿ ਘਰ ਵਿੱਚ ਸੱਤ ਭੈਣਾਂ ਹੀ ਸਾਂ, ਪਿਤਾ ਦੇ ਚੜ੍ਹਾਈ ਕਰਨ ਅਤੇ ਬਾਦਸ਼ਾਹ ਜਦੋਂ ਜਾਇਦਾਦ ਜ਼ਬਤ ਕਰਨ ਲੱਗਾ ਕਿ ਜੇ ਇਹਨਾਂ ਦੇ ਘਰ ਵਿੱਚ ਗੁਜ਼ਰ ਗਏ ਦੀਵਾਨ ਦਾ ਕੋਈ ਲੜਕਾ ਨਹੀਂ ਹੈ ਤਾਂ ਸਾਰੀ ਜਾਇਦਾਦ ਜ਼ਬਤ ਕੀਤੀ ਜਾਏ। ਅਰਦਾਸਾਂ ਬੇਨਤੀਆਂ ਕੀਤੀਆਂ, ਮਹਾਰਾਜ ਨੇ ਇਹ ਬੇਨਤੀ ਸੁਣੀ, ਘਰ ਵਿੱਚ ਜੋ ਸੋ ਸੱਤਾਂ ਭੈਣਾਂ ਤੋਂ ਅੱਗੇ ਅੱਠਵਾਂ ਭਰਾ ਪ੍ਰਾਪਤ ਹੋਇਆ। ਸੋ ਮਾਤਾ ਦੀ ਕੁੱਖ ਤੋਂ ਜਦੋਂ ਪੁੱਤਰ ਦੇ ਪ੍ਰਗਟ ਹੋਣ ਦੀ ਖਬਰ ਸੁਣੀ ਤਾਂ ਬਹੁਤ ਖੁਸ਼ੀਆਂ ਹੋਈਆਂ। ਚਿੱਤ ਵਿੱਚ ਇਹ ਪ੍ਰਣ ਕੀਤਾ ਕਿ ਜਿਸ ਮਰਦ ਦੇ ਪੈਦਾ ਹੋਣ ਕਰਕੇ ਸਾਡੀ ਖਲਾਸੀ ਹੋ ਗਈ ਆ, ਸੰਸਾਰ ਵਿੱਚ ਸੁਤੰਤਰ ਰਹਿ ਸਕੀਆਂ ਹਾਂ, ਆਪਣੇ ਪਿਤਾ ਦਾ ਸਾਜੋ ਸਮਾਨ ਅਤੇ ਜਾਇਦਾਦ ਦਾ ਸੁੱਖ ਮਾਨਣਾ, ਆਪਣੇ ਘਰ ਵਿੱਚ ਰਹਿਣਾ ਪ੍ਰਾਪਤ ਹੋ ਸਕਿਆ। ਸੋ ਉਸ ਮਰਦ ਦਾ ਕਦੇ ਵੀ ਮੂੰਹ ਨਹੀਂ ਫਿਟਕਾਰਨਾ, ਐਸਾ ਪ੍ਰਣ ਕੀਤਾ ਸੀ। ਸਤਿਗੁਰੂ ਜੀ ਸੁਣ ਕੇ ਬਹੁਤ ਪ੍ਰਸੰਨ ਹੋਏ। ਸੋ ਵਿਸਥਾਰ ਸਹਿਤ ਇਸ ਪ੍ਰਸੰਗ ਦੀ ਵਿਚਾਰ ਸੁਣਾਈ ਗਈ ਸੀ ਪਿੱਛੇ। ਅੱਗੇ ਜਿਸ ਪ੍ਰਕਾਰ ਕਥਾ ਆ ਰਹੀ ਹੈ, ਆਓ ਆਪਣੀਆਂ ਮਨ ਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਦੀ ਕਥਾ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਿਮ ਆਮਦ ਤਿਮ ਖਰਚ ਵਿਸਾਲਾ।
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਜਿਵੇਂ ਸੰਗਤਾਂ ਆਉਂਦੀਆਂ ਹਨ ਅਤੇ ਬਹੁਤ ਸਾਰੀਆਂ ਭੇਟਾਵਾਂ ਚੜ੍ਹਦੀਆਂ ਹੈ, ਬਹੁਤਾ ਧਨ ਪਦਾਰਥ ਲਿਆ ਕੇ ਸਿੱਖ ਸੇਵਕ ਚੜ੍ਹਾਉਂਦੇ ਆ, ਕਿਉਂਕਿ ਗੁਰੂ ਕਾ ਹੁਕਮ ਹੈ ਕਿ ਜਿਸ ਵੀ ਸਿੱਖ ਨੇ ਗੁਰਸਿੱਖੀ ਧਾਰਨ ਕੀਤੀ ਹੋਈ ਹੈ, ਉਸਨੇ ਆਪਣੀ ਕਿਰਤ ਕਮਾਈ ਵਿੱਚੋਂ ਆਮਦਨ ਦਾ ਦਸਵਾਂ ਹਿੱਸਾ ਦਸਵੰਧ ਜ਼ਰੂਰ ਗੁਰੂ ਲੇਖੇ ਭੇਟਾ ਕਰਨਾ ਆ। ਇਸ ਕਰਕੇ ਬਹੁਤ ਸਾਰਾ ਚੜ੍ਹਾਵਾ ਗੁਰੂ ਚਰਨਾਂ ਵਿੱਚ ਚੜ੍ਹਦਾ ਆ, ਅਤੇ ਕੇਵਲ ਇਹ ਚੜ੍ਹਾਵਾ ਚੜ੍ਹਤ ਚੜ੍ਹਾਵਾ ਹੀ ਨਹੀਂ ਇਕੱਠਾ ਹੁੰਦਾ, ਸੋ ਨਾਲ ਗੁਰੂ ਘਰ ਵਿੱਚ ਖਰਚ ਵੀ ਬਹੁਤ ਸਾਰਾ ਹੁੰਦਾ ਹੈ, ਲੰਗਰ ਚੱਲਦੇ ਹਨ, ਔਰ ਜਿਹੜੀਆਂ ਸਿੱਖ ਸੂਰਮਿਆਂ ਦੀਆਂ ਫੌਜਾਂ ਰਹਿੰਦੀਆਂ ਆ ਉਹਨਾਂ ਵਾਸਤੇ ਸ਼ਸਤਰ ਵਸਤਰ ਆਦਿਕ, ਘੋੜੇ ਸਵਾਰੀਆਂ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ। ਸੋ ਇਸ ਪ੍ਰਕਾਰ ਦਾ ਹੋਰ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਛਕਾਉਣ ਦਾ, ਗੁਰੂ ਘਰ ਵਿੱਚੋਂ ਆਈਆਂ ਸੰਗਤਾਂ ਨੂੰ ਸਿਰੋਂ ਪਾਉ ਦੇਣ ਦਾ ਬਹੁਤ ਸਾਰਾ ਜੋ ਖਰਚ ਵੀ ਹੁੰਦਾ ਹੈ।
ਗੁਰ ਕੇ ਘਰ ਹੋਵਤ ਸਭ ਕਾਲਾ।
ਹਰ ਸਮੇਂ ਵਿੱਚ ਗੁਰੂ ਘਰ ਵਿੱਚ ਬਹੁਤ ਸਾਰਾ ਖਰਚਾ ਵੀ ਹੁੰਦਾ ਹੈ ਧਨ ਪਦਾਰਥਾਂ ਦੁਆਰਾ। ਅੱਗੇ
ਕਾਤਕ ਬਿਤਿਓ ਸੋ ਅਗਹਨ ਆਵਾ।
ਇਸ ਪ੍ਰਕਾਰ ਸਤਿਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਗੁਰੂ ਕਲਗੀਧਰ ਜੀ ਨੇ ਨਿਵਾਸ ਕੀਤਾ ਹੋਇਆ, ਇਵੇਂ ਰਹਿੰਦਿਆਂ ਹੋਇਆ ਕਤਕ ਦਾ ਮਹੀਨਾ ਬੀਤਿਆ, ਤਾਂ ਫਿਰ ਮੱਘਰ ਦਾ ਮਹੀਨਾ ਆਇਆ।
ਬੈਠੇ ਗੁਰੂ ਦੀਵਾਨ ਲਗਾਵਾ।
ਇੱਕ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀਵਾਨ ਸਜਾ ਕੇ ਬੈਠੇ ਹੋਏ।
ਤਬ ਸਿੱਖਣ ਕਰ ਜੋਰ ਉਚਾਰਾ।
ਤਾਂ ਸਤਿਗੁਰੂ ਜੀ ਦੇ ਹਜ਼ੂਰ ਆਣ ਕੇ ਸਿੰਘਾਂ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ।
ਗੁਰ ਸਾਚੇ ਪਤਸ਼ਾਹ ਉਦਾਰਾ।
ਕਿ ਦਾਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹ ਬੇਨਤੀ ਸੁਣੋ।
ਭਾਣਾ ਪ੍ਰਭ ਕੋ ਜਿਮ ਉਰ ਚਾਹੋ।
ਸਤਿਗੁਰੂ ਜੀ, ਉਹ ਆਪ ਜੀ ਜਿਵੇਂ ਹਿਰਦੇ ਵਿੱਚ ਚਾਹੋ ਤਿਵੇਂ ਕਰਿਓ, ਔਰ ਸੋ ਜੋ ਪਰਮੇਸ਼ਰ ਦਾ ਭਾਣਾ ਹੈ ਉਹ ਤੁਹਾਨੂੰ ਦੱਸਦੇ ਹਾਂ।
ਤਿਮ ਵਿਹਾਰ ਤੋ ਰਹੋ ਸਭ ਮਾਹੋ।
ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਇੱਛਾ ਹੋਵੇ, ਤਿਵੇਂ ਹੀ ਇਹ ਵਿਵਹਾਰਕ ਕਾਰਜ ਆਪ ਜੀ ਨੇ ਚਲਾਉਣੇ ਤੋਰਨੇ।
ਤਉ ਪਰੰਤ ਖਰਚ ਅਬ ਚਾਹੀਏ ਹੈ।
ਤਾਂ ਵੀ ਮਹਾਰਾਜ, ਭਾਵੇਂ ਕਿ ਆਪਾਂ ਸਭ ਭਾਣੇ ਵਿੱਚ ਰਹਿੰਦੇ ਹਾਂ, ਪਰ ਸੋ ਜਿੱਥੇ ਆਪ ਜੀ ਦੇ ਹੁਕਮ ਅਨੁਸਾਰ ਫੌਜਾਂ ਦੀ ਗਿਣਤੀ ਵੀ ਵੱਧਦੀ ਆ, ਉੱਥੇ ਧਨ ਪਦਾਰਥ ਦੇ ਖਰਚ ਦੀ ਵੀ ਜ਼ਰੂਰਤ ਹੁੰਦੀ ਹੈ।
ਸੀਤ ਕਾਲ ਆਇਓ ਬਹੁ ਲਹੀਏ ਹੈ।
ਮਹਾਰਾਜ ਜੀ, ਹੁਣ ਬਹੁਤਾ ਠੰਡ ਦਾ ਸਮਾਂ ਆ ਗਿਆ ਹੈ ਇਵੇਂ ਜਾਣੀਂਦਾ।
ਇਸ ਪ੍ਰਕਾਰ ਜਬ ਹੂੰ ਸਭ ਕਹਿਓ।
ਇਸ ਤਰ੍ਹਾਂ ਜਦੋਂ ਸਭ ਗੁਰਸਿੱਖਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਦੱਸਿਆ,
ਇੱਕ ਵਣਜਾਰਾ ਆਵਤ ਲਹਿਓ,
ਤਾਂ ਇਹਨੇ ਨੂੰ ਇੱਕ ਵਣਜਾਰਾ ਚੱਲ ਕੇ ਮਹਾਰਾਜ ਦੇ ਹਜ਼ੂਰ ਪਹੁੰਚਿਆ।
ਧਰਿਓ ਰਜਤਪਣ ਦੋਨ ਹਜ਼ਾਰੇ।
ਅਤੇ ਜਿਸ ਨੇ 2000 ਰੁਪਏ ਮਹਾਰਾਜ ਸਾਹਿਬ ਦੇ ਅੱਗੇ ਲਿਆ ਰੱਖੇ ਹਨ।
ਮਸਤਕ ਟੇਕਿਓ ਗੁਰੂ ਅਗਾਰੇ।
ਅਤੇ ਇਸ ਤਰ੍ਹਾਂ 2000 ਰੁਪਇਆ ਅੱਗੇ ਭੇਟਾ ਰੱਖ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਨਮੁਖ ਵਣਜਾਰੇ ਨੇ ਨਮਸਕਾਰ ਕੀਤੀ, ਮੱਥਾ ਟੇਕਿਆ,
ਹੱਥ ਜੋੜ ਜਬ ਸਨਮੁਖ ਬੈਸਾ,
ਤੇ ਦੋਵੇਂ ਹੱਥ ਜੋੜ ਕੇ ਬਹੁਤ ਸ਼ਰਧਾ ਭਾਵਨਾ ਸਹਿਤ ਸਤਿਗੁਰੂ ਜੀ ਦੀ ਸੰਗਤ ਵਿੱਚ ਸਾਹਮਣੇ ਵਣਜਾਰਾ ਬੈਠ ਗਿਆ।
ਬੋਲੇ ਪ੍ਰਭ ਇਹੋ ਧਨ ਹੈ ਕੈਸਾ,
ਸਤਿਗੁਰੂ ਮਹਾਰਾਜ ਸਾਹਿਬ ਨੇ ਪੁੱਛਿਆ ਕਿ ਭਾਈ ਇਹ ਧਨ ਜੋ ਕਿਸ ਤਰ੍ਹਾਂ ਤੂੰ ਲਿਆਂਦਾ ਹੈ,
ਕਿਸ ਕੋ ਸਿੱਖ ਕਹਾਂ ਤੂੰ ਰਹੇ,
ਤੇ ਇਹ ਤੂੰ ਦੱਸ ਕਿ ਸਿੱਖ ਕਿਸ ਦਾ ਹੈ, ਕਿੱਥੇ ਤੂੰ ਰਹਿੰਦਾ। ਸੋ ਮਹਾਰਾਜ ਸਾਹਿਬ ਪਹਿਲਾਂ ਪੁੱਛਣ ਲੱਗੇ ਆ ਉਸਨੂੰ ਕਿ ਆਹ ਜੋ ਤੂੰ ਧਨ ਪਦਾਰਥ ਲਿਆਂਦਾ ਕਿਸ ਵਾਸਤੇ ਔਰ ਕਿਵੇਂ ਲਿਆਂਦਾ ਆ। ਪਰ ਸਾਧ ਸੰਗਤ ਜੋ ਸਤਿਗੁਰਾਂ ਦੀ ਰੀਸੇ, ਸਤਿਗੁਰਾਂ ਦੀ ਬਰਾਬਰੀ ਕਰਨ ਵਾਲੇ ਆ ਲੋਕ, ਪੂਰਨ ਬ੍ਰਹਮ ਗਿਆਨੀ ਮਹਾਂਪੁਰਖਾਂ ਸੰਤਾਂ ਦੀ ਰੀਸ ਕਰਨ ਵਾਲੇ ਵੀ ਐਸੇ ਕਈ ਲੋਕ ਹਨ ਜਿਹੜੇ ਰੀਸਾਂ ਤਾਂ ਗੁਰੂ ਮਹਾਰਾਜ ਦੀਆਂ ਜਾਂ ਗੁਰੂ ਕੇ ਪਿਆਰਿਆਂ ਗੁਰਸਿੱਖਾਂ ਮਹਾਤਮਾ ਕਰਨੀ ਕਮਾਈ ਵਾਲੇ ਬ੍ਰਹਮ ਗਿਆਨੀਆਂ ਮਹਾਂਪੁਰਖਾਂ ਦੀਆਂ ਕਰਦੇ ਹਨ, ਪਰ ਅੰਦਰ ਲੋਭ ਲਾਲਚ ਦੇ ਨਾਲ ਹਿਰਦਾ ਭਰਿਆ ਹੁੰਦਾ। ਉਹਨਾਂ ਦੇ ਕੋਲ ਲਿਆ ਕੇ ਕੋਈ ਬਹੁਤ ਸਾਰਾ ਧਨ ਮੱਥਾ ਟੇਕੇ ਤਾਂ ਬਹੁਤ ਚਾਹ ਚੜ੍ਹ ਜਾਂਦਾ ਆ, ਇਹ ਨਹੀਂ ਪੁੱਛਣਾ ਕਿ ਕਿੱਥੋਂ ਆਇਆ ਹੈ ਅਤੇ ਇਹ ਧਨ ਪਦਾਰਥ ਕਿਵੇਂ ਲਿਆਂਦਾ ਹੈ। ਸੋ ਤੂੰ ਗੁਰੂ ਕਾ ਸਿੱਖ ਵੀ ਹੈ ਕਿ ਨਹੀਂ, ਐਸਾ ਖਿਆਲ ਨਹੀਂ ਹੁੰਦਾ। ਭਾਵੇਂ ਕੋਈ ਪਤਿਤ ਹੋਵੇ, ਕੇਵਲ ਧਨ ਨਾਲ ਉਹਨਾਂ ਲੋਕਾਂ ਨੂੰ, ਧਨ ਦੇ ਲੋਭੀਆਂ ਨੂੰ, ਆਪਣੀ ਪੂਜਾ ਕਰਾਉਣ ਦੇ ਚਾਹਵਾਨਾਂ ਨੂੰ ਮਤਲਬ ਹੁੰਦਾ ਆ ਅਤੇ ਬਹੁਤ ਖੁਸ਼ ਹੋ ਜਾਂਦੇ ਆ। ਫਿਰ ਉਸਨੂੰ ਗੁਰਮਤਿ ਦਾ ਧਾਰਨੀ ਹੋਣ ਵਾਸਤੇ ਕੋਈ ਵਚਨ ਨਹੀਂ ਦੱਸਦੇ ਕਿ ਇਹ ਪਤਿਤ ਹੈ। ਜੇਕਰ ਇਸ ਨੂੰ ਅਸੀਂ ਗੁਰਸਿੱਖੀ ਧਾਰਨ ਕਰਨ ਵਾਸਤੇ ਦਾੜਾ ਕੇਸ ਰੱਖਣ ਲਈ, ਸਾਫ ਸੂਰਤ ਹੋਣ ਲਈ ਕਿਹਾ, ਨਸ਼ੇ ਛੱਡਣ ਲਈ ਵਚਨ ਆਖਿਆ ਜਾਂ ਮਨ ਮਤਾਂ ਤਿਆਗਣ ਲਈ ਕੋਈ ਵਚਨ ਕਿਹਾ ਤਾਂ ਇਹ ਕਿਧਰੇ ਨਾਰਾਜ਼ ਨਾ ਹੋ ਜਾਵੇ, ਇਹ ਨਾ ਹੋਵੇ ਦੁਬਾਰਾ ਧਨ ਲਿਆ ਕੇ ਭੇਟਾ ਨਾ ਕਰੇ, ਐਸਾ ਖਿਆਲ ਹੁੰਦਾ ਆ। ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੋ ਸਾਨੂੰ ਗੁਰਮਤਿ ਅਨੁਸਾਰ ਚੱਲਣਾ ਸਿਖਾਉਣ ਵਾਲੇ ਹਨ, ਆਪ ਸਤਿਗੁਰੂ ਜੀ ਨੇ ਵਣਜਾਰੇ ਵੱਲੋਂ 2000 ਰੁਪਇਆ ਭੇਟਾ ਕਰਨ 'ਤੇ ਵਣਜਾਰੇ ਨੂੰ ਪੁੱਛਿਆ ਕਿ ਕਿਵੇਂ ਲਿਆਇਆ ਹੈ,
ਕਿਸ ਕੋ ਸਿੱਖ ਕਹਾਂ ਤੂੰ ਰਹੇ,
ਅਤੇ ਕਿਸ ਦਾ ਸਿੱਖ ਹੈ ਦੱਸ, ਅਤੇ ਕਿੱਥੇ ਤੂੰ ਆਪਣਾ ਨਿਵਾਸ ਕੀਤਾ ਹੋਇਆ, ਕਿੱਥੇ ਵਾਸਾ ਕਰਕੇ ਰਹਿੰਦਾ ਹੈ।
ਸੁਣ ਗੁਰ ਸੰਗ ਬੇਨਤੀ ਕਹੇ,
ਤਾਂ ਉਹ ਵਣਜਾਰਾ ਸਤਿਗੁਰੂ ਜੀ ਤੋਂ ਵਚਨ ਸੁਣ ਕੇ ਬੇਨਤੀ ਕਰਕੇ ਸੋ ਪੁੱਛਣ ਅਤੇ ਦੱਸਣ ਲੱਗਾ ਹੈ।
ਪੁਰ ਮੁਲਤਾਨੇ ਕਰਹੋਂ ਬਸੇਰਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਮੁਲਤਾਨ ਸ਼ਹਿਰ ਵਿੱਚ ਮੈਂ ਵਾਸਾ ਕਰਦਾ ਹਾਂ।
ਅਹਾਂ ਮੁਰੀਦ ਨਿਗਾਹੇ ਕੇਰਾ,
ਅਤੇ ਸਤਿਗੁਰੂ ਜੀ ਤੁਸਾਂ ਪੁੱਛਿਆ ਸਿੱਖ ਕਿਸ ਦਾ ਹੈ, ਤਾਂ ਮੈਂ ਦੱਸਦਾ ਹਾਂ ਕਿ ਮੈਂ ਤਾਂ ਨਿਗਾਹੇ ਪੀਰ ਦਾ ਮੁਰੀਦ ਹਾਂ, ਨਿਗਾਹੇ ਪੀਰ ਨੂੰ ਮੰਨਣ ਵਾਲਾ ਉਸਦਾ ਮੈਂ ਚੇਲਾ ਬਣਿਆ ਹੋਇਆ।
ਇਤ ਵਿਵਹਾਰ ਕਰਨ ਕੋ ਆਇਓ,
ਇੱਧਰ ਮਹਾਰਾਜ ਸਾਹਿਬ ਜੀ ਮੈਂ ਵਪਾਰ ਕਰਨ ਵਾਸਤੇ ਆਇਆ ਸੀ ਇਸ ਇਲਾਕੇ ਵਿੱਚ।
ਵਿਕਿਓ ਨਾ ਮਾਲ ਫਿਰਿਓ ਅਕੁਲਾਇਓ,
ਜਦੋਂ ਮੇਰਾ ਲਿਆਂਦਾ ਹੋਇਆ ਸਾਜੋ ਸਮਾਨ ਜੋ ਵੇਚਣ ਵਾਸਤੇ ਮੈਂ ਮਾਲ ਲਿਆਂਦਾ ਵਿਕਿਆ ਨਾ, ਤਾਂ ਮੈਂ ਫਿਰਦਾ ਹੋਇਆ ਬੜਾ ਹੀ ਵਿਆਕੁਲ ਹੋ ਗਿਆ।
ਬੂਝਿਓ ਮੈਂ ਕੋ ਜ਼ਾਹਰ ਪੀਰ,
ਮਹਾਰਾਜ ਮੈਂ ਫਿਰ ਇਸ ਇਲਾਕੇ ਵਿੱਚ ਪੁੱਛਿਆ ਕਿ ਕੋਈ ਦੱਸ ਦੇਵੇ ਕਿ ਇੱਥੇ ਕੋਈ ਜ਼ਾਹਰਾ ਪੀਰ ਰਹਿੰਦਾ ਹੋਵੇ।
ਸੁੱਖੋਂ ਜਿਸ ਕੀ ਸੁੱਖ ਸਤੀਰ,
ਅਤੇ ਧੀਰਜ ਸਹਿਤ ਜਿਸ ਦੀ ਸੁਖਣਾ ਸੁੱਖ ਕੇ ਮੈਂ ਆਪਣੀ ਮੁਰਾਦ ਪੂਰੀ ਕਰਾ ਲਵਾਂ।
ਲੋਕਨ ਕਹਿਓ ਆਜ ਕੇ ਸਮੇਂ,
ਅਤੇ ਲੋਕਾਂ ਨੇ ਕਿਹਾ ਜਿਹੜੇ ਕਿ ਗੁਰੂ ਮਹਾਰਾਜ ਸਾਹਿਬ ਜੀ ਦੀ ਮਹਿਮਾ ਤੋਂ ਜਾਣੂ ਸਨ, ਦੱਸਣ ਲੱਗੇ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ
ਗੁਰੂ ਪੀਰ ਜ਼ਾਹਰ ਜਗ ਨਿਮੈ,
ਅਤੇ ਪੀਰਾਂ ਦੇ ਪੀਰ, ਗੁਰੂਆਂ ਦੇ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਹਨ, ਜਿਨ੍ਹਾਂ ਦੇ ਅੱਗੇ ਸਾਰਾ ਜਗਤ ਝੁਕਦਾ ਹੈ।
ਸੁਖੀ ਸੁੱਖ ਤਬਹਿ ਵਿਕ ਗਏ,
ਸਤਿਗੁਰੂ ਜੀਓ ਇਸ ਤਰ੍ਹਾਂ ਆਪ ਜੀ ਦੀ ਵਡਿਆਈ ਮੈਂ ਸੁਣ ਕੇ, ਤੁਹਾਨੂੰ ਪੀਰਾਂ ਦੇ ਪੀਰ ਗੁਰੂਆਂ ਦੇ ਗੁਰੂ ਜਾਣ ਕੇ, ਤੁਹਾਡਾ ਧਿਆਨ ਧਰ ਕੇ ਮੈਂ ਸੁਖਣਾ ਸੁਖ ਲਈ ਕਿ ਜੇਕਰ ਲਿਆਂਦਾ ਹੋਇਆ ਇਹ ਮਾਲ ਵਿਕ ਜਾਵੇ ਛੇਤੀ ਹੀ ਤਾਂ ਫਿਰ ਮੈਂ ਦਸਵੰਧ ਗੁਰੂ ਹਿੱਸੇ ਆਮਦਨ ਵਿੱਚੋਂ ਦੇ ਦੇਵਾਂ।
60,000 ਬਣਜ ਕਰ ਲਇਓ,
ਵਪਾਰ ਕਰਕੇ ਮਹਾਰਾਜ ਸਾਹਿਬ ਜੀ 60,000 ਰੁਪਇਆ ਮੈਨੂੰ ਆਮਦਨ ਵਿੱਚ ਪ੍ਰਾਪਤ ਹੋਇਆ।
ਭਇਓ ਨਫੋ ਜੇਤਕ ਮਨ ਜਾਨੀ,
ਤੇ ਉਸ ਵਿੱਚੋਂ ਜਿੰਨਾ ਕੁ ਮੈਨੂੰ ਲਾਭ ਪ੍ਰਾਪਤ ਹੋਇਆ ਨਾ, 60,000 ਦਾ ਸਾਜੋ ਸਮਾਨ ਭਾਵੇਂ ਵਿਕ ਗਿਆ ਪਰ ਨਫਾ ਉਸ ਵਿੱਚੋਂ ਮੈਨੂੰ 20,000 ਹੋਇਆ। ਜਦੋਂ ਮਨ ਵਿੱਚ ਮੈਂ ਜਾਣ ਲਿਆ, ਵਿਚਾਰ ਲਿਆ,
ਤਿਸ ਦਸਵੰਧ ਭੇਟ ਮੋਹਿਆਨੀ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵਿੱਚੋਂ 20,000 ਰੁਪਏ ਵਿੱਚੋਂ ਦਸਵਾਂ ਹਿੱਸਾ ਦਸਵੰਧ 2,000 ਰੁਪਇਆ ਆਪ ਜੀ ਦੀ ਸੇਵਾ ਵਿੱਚ ਭੇਟਾ ਲਿਆਂਦਾ ਹੈ।
ਸ਼੍ਰੀ ਸਤਿਗੁਰ ਤਬ ਭਨਿਓ ਬਚਨ,
ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਣਜਾਰੇ ਤੋਂ ਸਿੱਖ ਕੇ ਬਚਨ ਕਰਨ ਲੱਗੇ ਹਨ।
ਜਿਸ ਕੋ ਖੇਤ ਤਿਸੀ ਕਹੋ ਅੰਨ,
ਕੇ ਭਾਈ ਜਿਸ ਦਾ ਖੇਤ ਹੋਵੇ ਉਸ ਦਾ ਹੀ ਆਪਣਾ ਅਨਾਜ ਹੁੰਦਾ ਹੈ।
ਸੁਣ ਭਾਈ ਕੋ ਪੰਥੀ ਜਾਏ,
ਤੇ ਭਾਈ ਸੁਣ ਲੈ ਇਸ ਉੱਪਰ ਤੈਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਾਂ। ਜਿਵੇਂ ਕਿ ਕੋਈ ਮੁਸਾਫਰ ਪੰਧੀ ਰਸਤੇ 'ਤੇ ਜਾਂਦਾ ਹੋਵੇ,
ਚਰਤ ਖੇਤ ਗੋ ਦੇਈ ਹਟਾਏ,
ਅਤੇ ਉਹ ਰਾਹ 'ਤੇ ਜਾ ਰਿਹਾ ਹੋਵੇ ਅਤੇ ਰਸਤੇ ਵਿੱਚ ਜਾਂਦਿਆਂ ਉਸਨੇ ਵੇਖਿਆ ਹੋਵੇ ਕਿ ਕਿਸੇ ਦੇ ਖੇਤ ਵਿੱਚ ਗਊ ਮੱਝ ਆਦਿਕ ਜੋ ਚਰ ਰਹੀ ਹੈ, ਵੇਖ ਕੇ ਉਸ ਨੂੰ ਫਸਲ ਚਰਨ ਤੋਂ ਹਟਾ ਦੇਵੇ।
ਦਾਵੇਦਾਰ ਖੇਤ ਕੋ ਹੋਏ ਨਾ,
ਇਸ ਤਰ੍ਹਾਂ ਖੇਤ ਵਿੱਚੋਂ ਗਊ ਨੂੰ ਬਾਹਰ ਕੱਢਣ ਵਾਲਾ ਉਹ ਖੇਤ ਦਾ ਆਪ ਦਾਵੇਦਾਰ ਨਹੀਂ ਬਣ ਜਾਂਦਾ, ਮਾਲਕ ਨਹੀਂ ਬਣ ਜਾਂਦਾ।
ਇਹ ਕਿਆ ਬਾਤ ਲਖਤ ਹੈ ਕੋਏ ਨਾ,
ਤੇ ਇਸ ਪ੍ਰਕਾਰ ਸੋ ਇਹ ਕੀ ਜੋ ਗੱਲ ਹੈ, ਇਸ ਨੂੰ ਸੋ ਕੋਈ ਵੀ ਕਿਸੇ ਪ੍ਰਕਾਰ ਜਿਹੜਾ ਹੈ ਉਹ ਸਮਝ ਨਹੀਂ ਸਕਦਾ।
ਜਿਹ ਮੁਰੀਦ ਦੇਹੋ ਭੇਟ ਸੁਤਾਹੂ,
ਫਿਰ ਪੜ੍ਹੋ,
ਜਿਹ ਮੁਰੀਦ ਦੇਹੋ ਭੇਟ ਸੁਤਾਹੂ,
ਸੋ ਜਿਵੇਂ ਕਿ ਜੇਕਰ ਖੇਤ ਦਾ ਆਪ ਜੋ ਖੇਤ ਵਿੱਚੋਂ ਫਸਲ ਵਿੱਚੋਂ ਗਊ ਨੂੰ ਕੱਢਣ ਵਾਸਤੇ ਜਿਹਨੇ ਉਪਰਾਲਾ ਕੀਤਾ ਅਤੇ ਫਿਰ ਆਪ ਆਖੇ ਕਿ ਮੈਂ ਖੇਤ ਦਾ ਮਾਲਕ ਬਣ ਗਿਆ ਹਾਂ, ਤਾਂ ਸੁਣ ਕੇ ਮਾਲਕ ਪਤਾ ਲੱਗਣ 'ਤੇ ਆਖੇਗਾ ਕਿ ਇਹ ਕਿਹੋ ਜਿਹੀ ਗੱਲ ਹੋਈ, ਇਸ ਪ੍ਰਕਾਰ ਕਿਵੇਂ ਕੋਈ ਮਾਲਕ ਬਣ ਸਕਦਾ ਆ। ਖੇਤ ਵਿੱਚੋਂ ਗਊ ਨੂੰ ਕੇਵਲ ਬਾਹਰ ਕੱਢਣ ਦੇ ਨਾਲ ਤਾਂ ਮਾਲਕ ਨਹੀਂ ਨਾ ਬਣ ਸਕਦਾ। ਅਤੇ ਇਸੇ ਪ੍ਰਕਾਰ
ਜਿਹ ਮੁਰੀਦ ਦੇਹੋ ਭੇਟ ਸੁਤਾਹੂ,
ਅਤੇ ਇਸ ਕਰਕੇ ਜਿਸ ਦਾ ਤੂੰ ਸੇਵਕ ਹੈ ਨਾ, ਜਿਸ ਦਾ ਤੂੰ ਮੁਰੀਦ ਹੈ ਨਿਗਾਹੇ ਪੀਰ ਦਾ, ਅਤੇ ਉਸ ਦੇ ਪਾਸ ਹੀ ਜਾ ਕੇ ਭੇਟਾ ਅਰਪਣ ਕਰ।
ਗੁਰ ਕੇ ਰਾਹੋ ਨਾ ਮਾਰਤ ਕਾਹੂ,
ਅਤੇ ਗੁਰੂ ਕੇ ਜੋ ਹਨ ਕਦੇ ਵਾਸਤੇ ਵੀ ਰਾਹ ਮਾਰ ਨਹੀਂ ਕਰਦੇ, ਰਾਹ ਵਿੱਚ ਜਾਂਦੇ ਹੋਏ ਨੂੰ ਲੁੱਟਦੇ ਨਹੀਂ।
ਕਹਿ ਵਣਜਾਰਾ ਸੁਣੋ ਗੁਸਾਈ,
ਅਤੇ ਇਸ ਤਰ੍ਹਾਂ ਸੁਣ ਕੇ ਸਤਿਗੁਰੂ ਜੀ ਤੋਂ ਵਣਜਾਰਾ ਕਹਿਣ ਲੱਗਾ ਕਿ ਮਾਲਕ ਜੀਓ ਸੁਣਨਾ ਕਰੋ,
ਮੈਂ ਸੋ ਮੁਰੀਦੀ ਪਿਛਲ ਸੁਣਾਈ,
ਅਤੇ ਆਪ ਜੀ ਨੂੰ ਮੈਂ ਆਪਣੀ ਜੋ ਮੁਰੀਦੀ ਹੈ ਨਿਗਾਹੇ ਪੀਰ ਦੀ ਜੋ ਮੈਂ ਧਾਰਨ ਕੀਤੀ ਹੋਈ ਸੀ ਉਹ ਪਿਛਲੇ ਸਮੇਂ ਦੀ ਹੀ ਦੱਸੀ ਹੈ।
ਸੁਖ ਗੁਰੂ ਘਰ ਤੇ ਜਬ ਪਾਈ,
ਅਤੇ ਸਤਿਗੁਰੂ ਜੀਓ ਜਦੋਂ ਤੋਂ ਆਪਣੇ ਸੁਖੀ ਹੋਈ ਸੁਖਣਾ ਅਨੁਸਾਰ ਗੁਰੂ ਘਰ ਵਿੱਚੋਂ ਮੈਨੂੰ ਮਨ ਦੀ ਮੁਰਾਦ ਪ੍ਰਾਪਤ ਹੋ ਗਈ ਹੈ।
ਤਬ ਕੋ ਰਾਵਰ ਸਿੱਖ ਗੁਸਾਈ,
ਤਦੋਂ ਦਾ ਮਾਲਕ ਗੁਰੂ ਜੀਓ ਮੈਂ ਆਪ ਜੀ ਦਾ ਹੀ ਸਿੱਖ ਬਣਨ ਦਾ ਆਪਣੇ ਚਿੱਤ ਵਿੱਚ ਨਿਸ਼ਚਾ ਕਰ ਲਿਆ।
ਬਖਸ਼ੋ ਕਰਿਓ ਗੁਨਾਹੋ ਜੋ ਪਾਛੇ,
ਜੋ ਪਿੱਛੇ ਮੈਥੋਂ ਗੁਨਾਹ ਹੋਇਆ, ਮਹਾਰਾਜ ਮੈਂ ਪਰਮੇਸ਼ਰ ਦੀ ਪੂਜਾ ਛੱਡ ਕੇ ਸੋ ਫਕਰਾਂ ਫਕੀਰਾਂ ਆਦਿਕ ਨੂੰ ਮਸਾਣਾਂ ਨੂੰ ਜਾਂ ਕਬਰਾਂ ਆਦਿਕ ਨੂੰ ਅਸਥਾਨਾਂ ਨੂੰ ਕੇਵਲ ਮੰਨਦਾ ਰਿਹਾ ਹਾਂ, ਨਿਗਾਹੇ ਪੀਰ ਦਾ ਮੁਰੀਦ ਬਣਿਆ ਰਿਹਾ। ਮੈਥੋਂ ਜੋ ਪਿੱਛੇ ਗੁਨਾਹ ਹੋਇਆ ਕਿਰਪਾ ਕਰਕੇ ਬਖਸ਼ ਲਓ।
ਅਬ ਦੀ ਜੈ ਸਿੱਖੀ ਮੁਝ ਆਛੇ,
ਤੇ ਆਪ ਭਲੀ ਆਪਣੀ ਸਿੱਖੀ ਕਿਰਪਾ ਕਰਕੇ ਹੁਣ ਮੈਨੂੰ ਬਖਸ਼ ਦਿਓ।
ਗੁਰੂ ਭਨਿਓ ਹਿੰਦੁਨ ਸਿੱਖ ਜੇਹੀ,
ਬਣਜਾਰੇ ਤੋਂ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ ਕਿ ਭਾਈ ਜਿਹੜੇ ਹਿੰਦੂਆਂ ਦੇ ਵਿੱਚ ਵੀ ਲੋਕ ਹਨ ਨਾ, ਜੋ ਹਿੰਦੂਆਂ ਦੇ ਗੁਰੂਆਂ ਦੇ ਜੋ ਸਿੱਖ ਬਣੇ ਹੋਏ
ਬਨ ਜੈ ਹੈ ਹਮਰੇ ਸਿੱਖ ਤੇ ਹੀ,
ਉਹ ਵੀ ਸਭ ਜਦੋਂ ਗੁਰੂ ਘਰ ਦੀ ਮਹਿਮਾ ਤੋਂ ਪ੍ਰਭਾਵਿਤ ਹੁੰਦੇ ਜਾਣਗੇ, ਗੁਰੂ ਕੀ ਵਡਿਆਈ ਦੀ ਸੋਝੀ ਉਹਨਾਂ ਨੂੰ ਪ੍ਰਾਪਤ ਹੋਵੇਗੀ, ਉਹ ਵੀ ਗੁਰੂ ਘਰ ਦੇ ਸਿੱਖ ਬਣਦੇ ਜਾਣਗੇ।
ਤੁਰਕ ਸ਼ਤਰ ਹਮ ਮਾਰਨ ਕਰਨੇ,
ਅਤੇ ਜਿਹੜੇ ਦੁਸ਼ਮਣ ਤੁਰਕ ਹਨ, ਜਿਹੜੇ ਜ਼ੁਲਮ ਕਰਨ ਵਾਲੇ ਹਨ, ਉਹਨਾਂ ਨੂੰ ਆਪਾਂ ਮਾਰਨਾ ਹੈ।
ਪਕੜਿਓ ਖੰਡਾ ਤਿੰਨ ਕੋ ਹਰਨੇ,
ਅਤੇ ਉਹਨਾਂ ਜ਼ਾਲਮਾਂ ਦਾ ਨਾਸ ਕਰਨ ਵਾਸਤੇ ਅਸੀਂ ਖੰਡਾ ਪਕੜਿਆ ਹੋਇਆ।
ਜੋ ਉਨਕਾ ਸੋ ਨਾਹਿਨ ਮੇਰਾ,
ਅਤੇ ਇਸ ਲਈ ਸਮਝ ਲਓ ਕਿ ਜਿਹੜੇ ਹੋਰਨਾਂ ਨੂੰ ਮੰਨਣ ਵਾਲੇ ਹਨ, ਉਹ ਆਪਣੇ ਚਿੱਤ ਵਿੱਚ ਇਹ ਵਚਨ ਸਮਝ ਲੈਣ ਕਿ ਜਿਹੜਾ ਹੋਰਾਂ ਦਾ ਹੈ ਉਹ ਸਾਡਾ ਨਹੀਂ ਹੈ।
ਜੋ ਮੇਰਾ ਤਿੰਨ ਕੋ ਨਹਿਰਾ,
ਜਿਹੜਾ ਤੁਰਕਾਂ ਦਾ ਮੁਰੀਦ ਹੈ ਉਹ ਸਾਡਾ ਮੁਰੀਦ ਸੇਵਕ ਨਹੀਂ ਹੈ, ਔਰ ਜਿਹੜਾ ਸਾਡਾ ਸਿੱਖ ਹੈ ਉਹ ਉਹਨਾਂ ਦੀ ਮੁਰੀਦੀ ਕਰਨ ਵਾਸਤੇ ਕਦੇ ਵੀ ਖਿਆਲ ਨਹੀਂ ਕਰਦਾ, ਉਹ ਕਬਰਾਂ ਦੀ ਪੂਜਾ ਕਰਨ ਵੱਲ ਨਹੀਂ ਵਹਿੰਦਾ, ਸੋ ਨਾ ਹੀ ਉਹਨਾਂ ਦੀਆਂ ਮਨੌਤਾਂ ਕਰਨ ਵਾਲਿਆਂ ਦੇ ਪਿੱਛੇ ਲੱਗਦਾ, ਉਹਨਾਂ ਵੱਲ ਨਹੀਂ ਵੇਖਦਾ।
ਹੁਣ ਸਿੱਖ ਰੱਖ ਕੇਸ ਵਿਸਾਲੇ,
ਅਤੇ ਇਸ ਕਰਕੇ ਜੇਕਰ ਸਿੱਖ ਬਣਨਾ ਹੈ ਤਾਂ ਫਿਰ ਜੋ ਮਹਾਨ ਉੱਤਮ ਸ੍ਰੇਸ਼ਟ ਕੇਸ ਹਨ ਨਾ, ਇਹਨਾਂ ਨੂੰ ਰੱਖਣਾ ਪਵੇਗਾ, ਇਹਨਾਂ ਦੀ ਸੰਭਾਲ ਕਰਨੀ ਪਵੇਗੀ।
ਦੇਨ ਲੈਣ ਇਹ ਸਰਬ ਸੁਖਾਲੇ,
ਅਤੇ ਇਸ ਪ੍ਰਕਾਰ ਦਾ ਫਿਰ ਲੈਣ ਦੇਣ ਦਾ ਕਾਰਜ ਸੁਖਦਾਈ ਇਹ ਹੋ ਸਕੇਗਾ, ਗੁਰੂ ਘਰ ਵਿੱਚੋਂ ਬਖਸ਼ਿਸ਼ਾਂ ਮਿਲਣਗੀਆਂ, ਔਰ ਜਿਹੜੀ ਸਿੱਖ ਵੱਲੋਂ ਕੀਤੀ ਹੋਈ ਸੇਵਾ ਹੈ, ਅਰਪਣ ਕੀਤੀ ਹੋਈ ਭੇਟਾ ਹੈ, ਉਹ ਗੁਰੂ ਘਰ ਵਿੱਚ ਪ੍ਰਵਾਨ ਹੋਏਗੀ।
ਸਾਬਤ ਸਿਦਕ ਰੱਖ ਬੋਜੋਏ,
ਅਤੇ ਇਸ ਲਈ ਜਿਹੜਾ ਸਿਦਕ ਜੋ ਪੂਰਾ ਸਾਬਤ ਰੱਖਣਾ ਹੈ, ਭਰੋਸਾ ਆਪਣਾ ਚਿੱਤ ਦਾ ਪੂਰਾ ਕਾਇਮ ਗੁਰੂ ਘਰ ਉੱਪਰ ਰੱਖਣਾ।
ਹੈ ਕਠਿਨ ਤੇ ਕਠਿਨੈ ਸੋਏ,
ਇਹ ਸਮਝ ਲੈ ਕਿ ਬਹੁਤ ਕਠਿਨ ਨਾਲੋਂ ਵੀ ਇਹ ਕਠਿਨ ਹੈ, ਆਪਣੇ ਚਿੱਤ ਦਾ ਸਿਦਕ ਜੋ ਹਿਰਦੇ ਵਿੱਚ ਆਪਣੇ ਸਤਿਗੁਰਾਂ ਪ੍ਰਤੀ ਕਾਇਮ ਰੱਖਣਾ।
ਬੇਸਿਦਕ ਬੋਏ ਮੰਦ ਆਮਦ ਹੈ,
ਅਤੇ ਜਿਹੜੇ ਬੇਸਿਦਕੇ ਹਨ ਉਹਨਾਂ ਦੀ ਬੋਏ, ਜੋ ਬੋਹ ਹੈ ਭਾਵ ਉਹਨਾਂ ਦੀ ਜੋ ਮਹਿਕ ਹੈ, ਉਹਨਾਂ ਦਾ ਜੋ ਬੇਸਿਦਕਿਆਂ ਦਾ ਜੋ ਪ੍ਰਭਾਵ ਹੈ, ਭਾਵ ਕਿ ਉਹਨਾਂ ਦੇ ਬੋਲ ਚਾਲ ਦੁਆਰਾ, ਉਹਨਾਂ ਦੀ ਰਹਿਣੀ ਦੁਆਰਾ, ਰਹਿਣੀ ਕਹਿਣੀ ਸਹਿਣੀ ਆਦਿਕ ਦੇ, ਸੋ ਉਹਨਾਂ ਦਾ ਸੁਭਾਅ ਦੇ ਜੋ ਲੱਛਣ ਕੁਲੱਛਣ ਆਦਿਕ ਵੇਖ ਕਰਕੇ ਜੋ ਉਹਨਾਂ ਦਾ ਅਸਰ ਹੈ, ਬਹੁਤ ਹੀ ਬੁਰਾ ਹੁੰਦਾ ਬੇਸਿਦਕਿਆਂ ਦਾ।
ਸਿਦਕ ਬੋਏ ਖੂਬ ਮਗਜ਼ ਖੈਰ ਸ਼ੁਧ ਹੈ,
ਅਤੇ ਸਿਦਕ ਬੋਏ ਖੂਬ, ਜੋ ਸਿਦਕ ਹੈ ਨਾ ਜਿਸਦੇ ਪਾਸ ਭਰੋਸਾ ਹੈ, ਸੋ ਉਸ ਦੀ ਮਹਿਕ ਜੋ ਹੈ ਖੂਬ ਹੈ, ਚੰਗੀ ਹੈ, ਭਾਵ ਬੋਏ ਹੈ, ਖੁਸ਼ਬੂ ਹੈ, ਸੋ ਉਸ ਦੇ ਜੀਵਨ ਦੇ ਸ਼ੁਭ ਗੁਣਾਂ ਭਗਤੀ ਭਾਵ ਦਾ ਜੋ ਪ੍ਰਭਾਵ ਹੈ, ਉਸ ਦੇ ਜੀਵਨ ਤੋਂ ਭਗਤੀ ਦੀ ਜੋ ਮਹਿਕ ਹੈ ਖੂਬ ਹੈ, ਭਾਵ ਉੱਤਮ ਹੈ, ਖੁਸ਼ ਚੰਗੀ ਹੈ।
ਮਗਜ਼ ਖੈਰ ਸ਼ੁਧ ਹੈ,
ਅਤੇ ਮਗਜ਼ ਖੈਰ ਸ਼ੁਧ ਹੈ, ਉਸ ਦੇ ਦਿਮਾਗ ਨੂੰ, ਹਿਰਦੇ ਨੂੰ, ਮਨ ਨੂੰ ਖੈਰ ਸੁੱਖ ਸ਼ੁਧ ਹੈ ਹੁੰਦੀ ਹੈ, ਜੋ ਸਿਦਕੀ ਹੋਵੇ, ਭਰੋਸੇ ਦੇ ਸਹਿਤ ਹੋਵੇ, ਸਤਿਗੁਰਾਂ ਉੱਪਰ ਨਿਸ਼ਚਾ ਭਰੋਸਾ ਪ੍ਰੀਤ ਆਪਣੀ ਲਗਾਈ ਰੱਖਦਾ ਹੈ, ਤਾਂ ਉਸ ਨੂੰ, ਸੋ ਉਸ ਤੋਂ ਜਿਹੜਾ ਪ੍ਰਭਾਵ ਹੈ ਉਸ ਦੇ ਜੀਵਨ ਤੋਂ, ਉਹ ਵੀ ਬਹੁਤ ਉੱਤਮ ਸ੍ਰੇਸ਼ਟ ਪੈਂਦਾ ਹੈ, ਜਾਣੋ ਕਿ ਸ਼ੁਭ ਗੁਣਾਂ ਔਰ ਭਗਤੀ ਦੀ ਮਹਿਕ ਹੀ, ਸੁਗੰਧ ਹੀ ਨੇੜਲਿਆਂ ਨੂੰ, ਆਸ ਪਾਸ ਵਿਚਰਨ ਵਾਲਿਆਂ ਨੂੰ ਪ੍ਰਾਪਤ ਹੁੰਦੀ ਉਸ ਤੋਂ।
ਬੇਮੁਖਾਣਾ ਮਹਿ ਪ੍ਰਤ੍ਰੰਚ,
ਸੋ ਜਿਹੜੇ ਬੇਮੁੱਖ ਹਨ ਨਾ ਗੁਰੂ ਸਾਹਿਬ ਤੋਂ, ਅਤੇ ਮਿਹ ਪਰਤ੍ਰੰਚ, ਭਾਵ ਇਸ ਲੋਕ ਵਿੱਚ ਔਰ ਪਰਤ੍ਰੰਚ ਪਰਲੋਕ ਵਿੱਚ, ਸੋ ਇੱਥੇ ਔਰ ਉੱਥੇ, ਜਿੱਥੇ ਉਹ ਰਹਿੰਦਾ ਹੈ ਉੱਥੇ, ਅਤੇ ਜਾਂ ਹੋਰ ਕਿਤੇ ਜਿੱਥੇ ਕਿਤੇ ਉਸ ਨੇ ਵਿਚਰਨਾ ਹੋਵੇ ਉੱਧਰ ਵੀ।
ਨਾ ਸੁਖੰਗ ਦ੍ਰਿਸ਼ਯਤੇ ਕੁਚਿਤ,
ਕੁਚਿਤ ਭਾਵ ਕਿ ਕਿਸੇ ਥਾਂ 'ਤੇ ਵੀ, ਕੁਚਿਤ ਕਦੇ ਵੀ ਉਸ ਨੂੰ ਇੱਥੇ ਉੱਥੇ ਲੋਕ ਪਰਲੋਕ ਦੇ ਵਿੱਚ ਸੁੱਖ ਨਹੀਂ ਦਿਸਦਾ, ਜਿਹੜਾ ਕਿ ਬੇਮੁਖਾਣਾ ਗੁਰੂ ਸਾਹਿਬ ਜੀ ਤੋਂ ਬੇਮੁਖ ਹੋਵੇ।
ਦੋਹਰਾ ਸਿਦਕ ਬਲਾਈ ਛੈ ਕਰੇ,
ਇਹ ਜੋ ਸਿਦਕ ਹੈ, ਭਰੋਸਾ ਹੈ, ਹਿਰਦੇ ਵਿੱਚ ਜੇਕਰ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਭਰੋਸਾ ਪ੍ਰਾਪਤ ਕੀਤਾ ਆ, ਤਾਂ ਇਸ ਸਿਦਕ ਭਰੋਸੇ ਦੁਆਰਾ ਬਲਾਈ ਛੈ ਕਰੇ, ਬਲਾਈਆਂ ਬਲਾਵਾਂ ਜੋ ਹਨ ਨਾ ਉਹ ਸਭ ਛੈ ਕਰੇ ਨਾਸ ਹੋ ਜਾਂਦੀਆਂ, ਭਾਵ ਜੋ ਵੀ ਕੁਰੀਤੀਆਂ ਹਨ ਔਰ ਬਿਮਾਰੀਆਂ ਔਰਾਂ ਨੇ ਹੋਰ ਕਈ ਪ੍ਰਕਾਰ ਦੇ ਵਿਘਨ ਹਨ, ਉਹ ਗੁਰੂ ਮਹਾਰਾਜ ਸਾਹਿਬ ਜੀ ਦੇ ਭਰੋਸੇ ਨੂੰ ਹਿਰਦੇ ਵਿੱਚ ਧਾਰਨ ਕਰਨ ਕਰਕੇ ਸਭ ਵਿਘਨ ਆਦਿਕ ਨਾਸ ਹੋ ਜਾਂਦੇ ਆ।
ਬੇਸਿਦਕੀ ਕਰਨ ਉਜਾੜ,
ਜਿਹੜੇ ਬੇਸਿਦਕੀ ਹੈ, ਬੇਸਿਦਕੀਆਂ ਦਾ ਸੋ ਭਰੋਸੇ ਤੋਂ ਹੀਣਿਆਂ ਦਾ ਕਰਨ ਉਜਾੜ, ਉਹਨਾਂ ਦੇ ਘਰਾਂ ਦਾ ਉਜਾੜਾ ਹੋ ਜਾਂਦਾ।
ਗੁਰ ਪੀਰ ਬੇਸਿਦਕੀ ਕੇ ਨਹੀਂ,
ਤੇ ਜਿਹੜੇ ਜਾਣੋ ਕਿ ਗੁਰੂ ਪੀਰ ਹਨ ਉਹ ਬੇਸਿਦਕੀਆਂ ਦੇ ਰਖਵਾਲੇ ਔਰ ਸਹਾਇਕ ਨਹੀਂ ਹੁੰਦੇ।
ਨਾਨਕ ਖੇਤ ਵਿਬਾੜ,
ਤੇ ਕਿਉਂਕਿ ਉਹਨਾਂ ਦਾ ਜੋ ਬੁੱਧ ਰੂਪੀ ਖੇਤ ਹੈ ਉਹ ਬਿਨਾਂ ਵਾੜ ਤੋਂ ਹੁੰਦਾ ਆ, ਉਹਨਾਂ ਦੇ ਖੇਤ ਦਾ ਰਖਵਾਲਾ ਕੋਈ ਨਹੀਂ ਹੁੰਦਾ। ਜਿਵੇਂ ਕਿ ਜਿਸ ਖੇਤ ਨੂੰ ਵਾੜ ਨਾ ਹੋਵੇ ਸੋ ਉਸ ਖੇਤ ਨੂੰ ਆ ਕੇ ਪਸ਼ੂ ਆਦਿਕ ਵੀ ਚਰ ਜਾਂਦੇ ਆ, ਸੋ ਜਿਸ ਦਾ ਕੋਈ ਰਖਵਾਲਾ ਨਹੀਂ ਹੈ, ਇਸੇ ਪ੍ਰਕਾਰ ਜਿਸਦੇ ਹਿਰਦੇ ਵਿੱਚ ਬੁੱਧ ਰੂਪੀ ਖੇਤੀ ਦੀ ਵਾੜ ਨਹੀਂ ਕੀਤੀ ਹੋਈ, ਸਿਦਕ ਭਰੋਸੇ ਦੀ ਵਾੜ ਨਹੀਂ ਨਾ ਕੀਤੀ ਹੋਈ, ਤਾਂ ਉਸ ਬੇਸਿਦਕੇ ਦਾ ਜੋ ਹਿਰਦੇ ਬੁੱਧ ਦਾ ਜੋ ਖੇਤ ਹੈ ਉਹ ਸ਼ੁਭ ਗੁਣਾਂ ਦਾ ਖੇਤ ਸਭ ਨਾਸ ਹੋ ਜਾਂਦਾ ਹੈ। ਜਿਹੜੇ ਵਿਕਾਰਾਂ ਰੂਪੀ ਜਾਨਵਰ ਹਨ ਸ਼ੁਭ ਗੁਣਾਂ ਦੀ ਖੇਤੀ ਨੂੰ ਚੁੱਗ ਜਾਂਦੇ ਨੇ।
ਚੌਪਈ ਇਤਿਹਾਸਿਕ ਸ਼ੁਭ ਵਾਕ ਸੁਣਾਏ,
ਤੇ ਐਸੇ ਸ੍ਰੇਸ਼ਟ ਬਚਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਸਿੱਖਾਂ ਨੂੰ ਸੁਣਾਏ ਹਨ ਸਿਦਕ ਰੱਖਣ ਵਾਸਤੇ।
ਹਿਰਦੇ ਸਿਦਕ ਹੋਇਸ ਅਧਿਕਾਏ,
ਤੇ ਸਤਿਗੁਰੂ ਜੀ ਤੋਂ ਸਿਦਕ ਰੱਖਣ ਦਾ ਉਪਦੇਸ਼ ਸੁਣ ਕੇ ਸਿੱਖਾਂ ਦੇ ਮਨਾਂ ਵਿੱਚ ਬਹੁਤਾ ਸਿਦਕ ਪਰਪੱਕ ਹੋਇਆ।
ਭਇਓ ਸਿੱਖ ਲੈ ਪਾਹੁਲ ਸੋਈ,
ਤੇ ਜਿਹੜਾ ਨਿਗਾਹੇ ਪੀਰ ਦਾ ਮੁਰੀਦ ਸੀ ਪਹਿਲਾ ਮਨਜਾਰਾ, ਜਿਹੜਾ ਦੱਸਦਾ ਸੀ ਕਿ ਮਹਾਰਾਜ ਮੈਂ ਤਾਂ ਨਿਗਾਹੇ ਪੀਰ ਦਾ ਮੁਰੀਦ ਹਾਂ, ਸਤਿਗੁਰੂ ਜੀ ਨੇ ਕਿਹਾ ਕਿ ਆ 2000 ਰੁਪਇਆ ਭਾਵੇਂ ਲਿਆ ਕੇ ਭੇਟਾ ਕੀਤਾ, ਇਹ ਅਸੀਂ ਤੇਰਾ ਪ੍ਰਵਾਨ ਨਹੀਂ ਕਰਨਾ, ਜੇ ਤੂੰ ਨਿਗਾਹੇ ਪੀਰ ਦਾ ਚੇਲਾ ਆ ਤਾਂ ਉਹਨੂੰ ਜਾ ਕੇ ਇਹ ਆਪਣੀ ਭੇਟਾ ਅਰਪਣ ਕਰ, ਤੇਰੀ ਭੇਟਾ ਤਾਂ ਪ੍ਰਵਾਨ ਕਰ ਸਕਦੇ ਹਾਂ ਜੇਕਰ ਤੂੰ ਗੁਰਸਿੱਖੀ ਧਾਰਨ ਕਰੇ। ਸੋ ਇਸ ਪ੍ਰਕਾਰ ਦੇ ਬਚਨ ਸੁਣ ਕੇ ਆਪਣੇ ਹਿਰਦੇ ਵਿੱਚ ਭਰੋਸਾ ਧਾਰਨ ਕੀਤਾ, ਭਇਓ ਸਿੱਖ ਲੈ ਪਾਹੁਲ ਸੋਈ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਜੋ ਖੰਡੇ ਦੀ ਪਾਹੁਲ ਪੰਜ ਪਿਆਰਿਆਂ ਪਾਸੋਂ ਪ੍ਰਾਪਤ ਕਰਕੇ ਉਹ ਬਣਜਾਰਾ ਗੁਰੂ ਕਾ ਸਿੰਘ ਸੱਜ ਗਿਆ।
ਬਸਿਓ ਨਿਕਟ ਗੁਰ ਸ਼ਰਧਾ ਹੋਈ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਬਹੁਤ ਸ਼ਰਧਾ ਭਾਵਨਾ ਦੇ ਸਹਿਤ ਵਸਣ ਲੱਗਿਆ।
ਕੇਤਕ ਦਿਨ ਰਹਿ ਕੀਨ ਪਿਆਨਾ,
ਕਿੰਨੇ ਦਿਨਾਂ ਤੱਕ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਰਹਿ ਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਦਾ ਰਿਹਾ, ਗੁਰੂ ਕੀ ਸੰਗਤ ਕਰਕੇ ਫਿਰ ਆਪਣੇ ਇਲਾਕੇ ਵੱਲ ਨੂੰ ਇਸ ਬਣਜਾਰੇ ਸਿੱਖ ਨੇ ਕੂਚ ਕੀਤਾ।
ਪਹੁੰਚਿਓ ਆਪਣੇ ਜਾਏ ਸਥਾਨਾ,
ਤੇ ਆਪਣੇ ਇਲਾਕੇ ਵਿੱਚ ਜਾ ਪਹੁੰਚਿਆ ਇਹ ਸਿੱਖ।
ਭੇਜਣ ਲੱਗਿਓ ਭੇਟ ਵਿਦ ਨਾਨਾ,
ਤੇ ਜਿੱਥੇ ਮੁਲਤਾਨ ਸ਼ਹਿਰ ਵਿੱਚ ਇਹ ਰਹਿੰਦਾ ਸੀ ਉੱਥੇ ਜਾ ਨਿਵਾਸ ਕੀਤਾ। ਇਸ ਬਣਜਾਰੇ ਸਿੰਘ ਨੇ ਫਿਰ ਭਾਵਨਾ ਅਨੁਸਾਰ ਹੋਰ ਵੀ ਭੇਟਾਵਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਵੱਲ ਭੇਜੀਆਂ।
ਵਸਤ ਅਜਾਇਬ ਦਰਬ ਮਹਾਨਾ,
ਤੇ ਬਹੁਤ ਅਸਚਰਜ ਕੀਮਤੀ ਵਸਤੂ ਆ ਸਤਿਗੁਰੂ ਜੀ ਦੀ ਸੇਵਾ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜਦਾ ਔਰ ਹੋਰ ਬਹੁਤ ਸਾਰਾ ਧਨ ਵੀ ਘੱਲਦਾ।
ਸ਼੍ਰੀ ਸਤਿਗੁਰ ਸਿੱਖ ਕੀ ਪ੍ਰਤੀਤ,
ਤੇ ਸ੍ਰੀ ਸਤਿਗੁਰੂ ਮਹਾਰਾਜ ਸਾਹਿਬ ਜੀ ਆਪਣੇ ਸਿੱਖ ਦੇ ਹਿਰਦੇ ਵਿੱਚ ਭਰੋਸੇ ਦੀ ਦਾਤ ਸਾਧ ਸੰਗਤ ਬਖਸ਼ਦੇ ਹਨ।
ਪਾਲਨ ਕਰਤ ਪਹੇ ਪਲ ਰੀਤ,
ਭਲੀ ਰੀਤੀ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਆਪਣੇ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਹੋਰ ਭਰੋਸਾ ਔਰ ਪ੍ਰੀਤ ਵਧਾਉਂਦੇ ਹਨ, ਪਾਲਦੇ ਹਨ।
ਕਬ ਕਬ ਗੁਰ ਦਰਸ਼ਨ ਕੋ ਆਵੇ,
ਕਦੇ ਕਦੇ ਉਹ ਬਣਜਾਰਾ ਸਿੱਖ ਮੁਲਤਾਨ ਸ਼ਹਿਰ ਤੋਂ ਚੱਲ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਸ ਦਰਸ਼ਨ ਕਰਨ ਆਉਂਦਾ।
ਸੰਗਤ ਸੰਗ ਹਜ਼ਾਰੋਂ ਲਿਆਵੇ,
ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਨਾਲ ਸੰਗਤਾਂ ਵੀ ਲੈ ਕੇ ਆਉਂਦਾ ਸਤਿਗੁਰੂ ਜੀ ਦੇ ਦਰਸ਼ਨ ਕਰਨ।
ਦੁਇ ਹਜ਼ਾਰ ਧਨ ਦਿਓ ਸੁਣਾਏ,
ਤੇ ਉਸਨੇ ਜਦੋਂ ਕਿ ਸਿੱਖ ਬੇਨਤੀਆਂ ਕਰਦੇ ਸਨ ਕਿ ਮਹਾਰਾਜ ਧਨ ਚਾਹੀਦਾ ਹੈ, ਜਿਸ ਕਰਕੇ ਆ ਜੋ ਠੰਡ ਦੀ ਰੁੱਤ ਆ ਗਈ, ਮੱਘਰ ਦਾ ਮਹੀਨਾ ਚੜ੍ਹ ਗਿਆ, ਹੁਣ ਠੰਡ ਤੋਂ ਬਚਾਅ ਵਾਸਤੇ ਬਸਤਰ ਤਿਆਰ ਕਰਨੇ ਹਨ, ਸਿੰਘਾਂ ਨੂੰ ਬਸਤਰਾਂ ਦੀ ਵੀ ਲੋੜ ਹੈ। ਸੋ ਸਤਿਗੁਰੂ ਜੀ ਨੇ ਕਿਹਾ, ਜਦੋਂ ਵਚਨ ਕੀਤਾ ਸੋ ਸਿੱਖੀ ਦੀ ਦਾਤ ਵਣਜਾਰੇ ਸਿੱਖ ਨੂੰ ਬਖਸ਼ ਕੇ ਉਸ ਦੀ ਭੇਟਾ ਪ੍ਰਵਾਨ ਕੀਤੀ। ਸੋ 2000 ਰੁਪਇਆ ਜੋ ਧਨ ਹੈ ਸਿੱਖਾਂ ਨੂੰ ਦੇ ਦਿੱਤਾ।
ਸੀਤ ਕਾਲ ਲਿਹੋ ਬਸਤਰ ਬਣਾਏ,
ਵਚਨ ਆਖੇ ਕਿ ਠੰਡ ਦੇ ਸਮੇਂ ਵਿੱਚ ਪਹਿਨਣ ਵਾਸਤੇ ਗਰਮ ਬਸਤਰ ਬਣਵਾ ਲਓ, ਤਿਆਰ ਕਰਵਾ ਲਓ ਸਿਵਾ ਕੇ।
ਤਬ ਹੈ ਖਾਲਸੇ ਮੋਲ ਮੰਗਾਏ,
ਤੇ ਤਦੋਂ ਖਾਲਸੇ ਨੇ ਬਸਤਰ ਮੁੱਲ ਮੰਗਵਾ ਲਏ ਹਨ।
ਲੇਫ ਨਿਹਾਲੀ ਲਏ ਬਣਾਏ,
ਤੇ ਇਸੇ ਪ੍ਰਕਾਰ ਬਿਸਤਰੇ ਆਦਿਕ ਵੀ ਤਿਆਰ ਕਰਵਾਏ। ਲੇਫ ਰਜਾਈਆਂ ਨਿਹਾਲੀ ਜੋ ਤੁਲਾਈਆਂ ਆਦਿਕ ਵੀ ਤਿਆਰ ਕਰਵਾਈਆਂ।
ਦੋਹਰਾ ਇੱਕ ਦਿਨ ਜਨ ਥੋਰਨ ਵਿਖੇ,
ਇੱਕ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਥੋੜ੍ਹੇ ਹੀ ਆਪਣੇ ਸਿੱਖਾਂ ਸੇਵਕਾਂ ਵਿੱਚ ਸੁਭਾਇਮਾਨ ਸਨ।
ਬੈਠੇ ਗੁਰੂ ਗੰਭੀਰ,
ਸਤਿਗੁਰੂ ਜੀ ਹਿਰਦੇ ਦੇ ਵਿੱਚ ਗੰਭੀਰ ਗਿਆਨ ਅਵਸਥਾ ਬਖਸ਼ਣ ਵਾਲੇ ਸਜੇ ਬੈਠੇ ਸਨ।
ਪਿਆਸ ਲੱਗੀ ਇਤ ਉਤ ਪਿਖਿਓ,
ਸਤਿਗੁਰੂ ਜੀ ਨੂੰ ਜਦੋਂ ਜੋ ਪਿਆਸ ਲੱਗੀ ਹੈ ਜਲ ਦੀ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਧਰ ਉੱਧਰ ਆਪਣੇ ਗੜਬਈ ਸਿੱਖ ਵੱਲ ਤੱਕਿਆ।
ਤਬ ਗੜਬਈ ਨ ਤੀਰ,
ਕੀ ਜਾਣਿਆ ਕਿ ਜੋ ਗੜਬਈ ਸੇਵਕ ਹੈ ਉਹ ਸਾਡੇ ਪਾਸ ਨਹੀਂ ਹੈ।
ਚੌਪਈ ਨਾਮ ਸੋ ਜ਼ਾਲਮ ਸਿੰਘ ਪੁਕਾਰੇ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਜੋ ਗੜਬਈ ਸਿੱਖ ਦਾ ਨਾਮ ਉਚਾਰਨ ਕੀਤਾ, ਜ਼ਾਲਮ ਸਿੰਘ ਕਹਿ ਕੇ ਬੁਲਾਇਆ।
ਜ਼ਾਲਮ ਪਿਆਸ ਲੱਗੀ ਸੋ ਹਕਾਰਿਓ,
ਸਤਿਗੁਰੂ ਜੀ ਨੇ ਕਿਹਾ ਕਿ ਜ਼ਾਲਮ ਸਿੰਘ ਕਿੱਥੇ ਹੈ, ਜ਼ਾਲਮ ਪਿਆਸ ਲੱਗੀ ਹੋਈ ਹੈ, ਭਾਵ ਕਿ ਬਾਹਲੀ ਪਿਆਸ ਲੱਗੀ ਹੋਈ ਹੈ, ਜਲ ਲਿਆ ਕੇ ਛਕਾ।
ਲਿਆਓ ਸਰਦ ਜਲ ਪੀਬੇ ਹੇਤ,
ਪੀਬੇ ਹੇਤ ਛਕਣ ਵਾਸਤੇ ਠੰਡਾ ਜਲ ਲਿਆਉਣਾ ਕਰ।
ਇਮ ਜਬ ਬੋਲੇ ਕਿਰਪਾ ਨਿਕੇਤ,
ਕਿਰਪਾ ਦੇ ਘਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਇਵੇਂ ਜੋ ਆਵਾਜ਼ ਦੇ ਕੇ ਜਲ ਮੰਗਿਆ।
ਇੱਕ ਸਿੱਖ ਸੁੱਤ ਸੁੰਦਰ ਤਿਸ ਬਾਰੀ,
ਤੇ ਇੱਕ ਸਿੱਖ ਦਾ ਪੁੱਤਰ ਹੈ ਜੋ ਬਹੁਤ ਹੀ ਸੁੰਦਰ ਰੂਪ ਵਾਲਾ ਹੈ।
ਨਿਜ ਸਰੂਪ ਉੱਜਲ ਹੰਕਾਰੀ,
ਤੇ ਉਹ ਜਿਸ ਨੂੰ ਆਪਣੇ ਸੋਹਣੇ ਉੱਜਲ ਰੂਪ ਦਾ ਵੀ ਬੜਾ ਗੁਮਾਨ ਹੈ ਚਿੱਤ ਵਿੱਚ ਕਿ ਮੈਂ ਬਹੁਤ ਸੁੰਦਰ ਹਾਂ, ਸੋਹਣਾ ਹਾਂ।
ਤਿੰਨ ਕਰ ਜੋਰਤ ਗਿਰਾ ਉਚਾਰੀ,
ਤੇ ਉਸ ਵੇਲੇ ਉਹਨੇ ਸੁਣਿਆ ਆ ਕਿ ਸਤਿਗੁਰੂ ਜੀ ਨੇ ਜਲ ਮੰਗਿਆ, ਤੇ ਹੋਵੇ ਨਾ ਹੁਣ ਮੈਂ ਹੀ ਸੇਵਾ ਵਿੱਚ ਹਾਜ਼ਰ ਹੋ ਜਾਵਾਂ। ਸਤਿਗੁਰੂ ਜੀ ਦੇ ਪਾਸ ਆਇਆ, ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ।
ਹੋਏ ਆਗਿਆ ਮੈਂ ਆਨੋ ਬਾਰੀ,
ਸਤਿਗੁਰੂ ਜੀ ਜੇਕਰ ਆਪ ਜੀ ਦੀ ਆਗਿਆ ਹੋਵੇ ਤਾਂ ਮੈਂ ਆਪ ਜੀ ਦੇ ਛਕਣ ਵਾਸਤੇ ਜਲ ਲਿਆਵਾਂ।
ਇਸ਼ਾਰਤ ਕਰੀ ਗਇਓ ਤਤਕਾਲੇ,
ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਕਿ ਭਾਈ ਲਿਆਉਣਾ ਕਰ ਜਲ, ਉਸੇ ਵੇਲੇ ਗਿਆ ਸੁਣ ਕੇ।
ਲੇ ਜਲ ਕੋ ਕਰ ਪ੍ਰੇਮ ਵਿਸਾਲੇ,
ਸਤਿਗੁਰੂ ਜੀ ਦੀ ਆਗਿਆ ਪਾ ਕੇ ਬਹੁਤ ਪ੍ਰੇਮ ਸਹਿਤ ਉਸ ਜੋ ਲੜਕੇ ਨੇ ਜਲ ਲਿਆ ਕੇ ਹਾਜ਼ਰ ਕੀਤਾ।
ਪਹੁੰਚਿਓ ਰੁਚਿਰ ਕਟੋਰਾ ਹੱਥ,
ਸੁੰਦਰ ਕਟੋਰਾ ਜਲ ਦਾ ਭਰਿਆ ਹੋਇਆ ਹੱਥ ਵਿੱਚ ਲੈ ਕੇ ਸਤਿਗੁਰੂ ਜੀ ਦੇ ਹਜ਼ੂਰ ਆਇਆ।
ਤਿਸ ਕੀ ਦਿਸ਼ ਅਵਲੋਕਿਓ ਨਾਥ,
ਮਾਲਕ ਸਤਿਗੁਰੂ ਜੀ ਨੇ ਇਸ ਸਿੱਖ ਲੜਕੇ ਵੱਲ ਵੇਖਿਆ।
ਆਪਣੇ ਹੱਥ ਉਠਾਏ ਕਟੋਰਾ,
ਸਤਿਗੁਰੂ ਜੀ ਨੇ ਆਪਣੇ ਹੱਥ ਵਿੱਚ ਜੋ ਇਸ ਸਿੱਖ ਲੜਕੇ ਪਾਸੋਂ ਜਲ ਦਾ ਭਰਿਆ ਹੋਇਆ ਕਟੋਰਾ ਚੁੱਕਿਆ।
ਦੇਖਿਓ ਸਿੱਖ ਜੁੱਤ ਹੱਥ ਨ ਓਰਾ,
ਤੇ ਆਪ ਮਹਾਰਾਜ ਸਾਹਿਬ ਨੇ ਸੋ ਜਲ ਆਪਣੇ ਘਰ ਕਮਲਾਂ ਵਿੱਚ ਲੈ ਕੇ ਫਿਰ ਸਿੱਖ ਵੱਲ ਤੱਕਿਆ, ਉਸ ਦੇ ਹੱਥਾਂ ਵੱਲ ਵੇਖਿਆ ਸਤਿਗੁਰੂ ਜੀ ਨੇ।
ਦੇਖਤ ਹੀ ਬੋਲੇ ਤਬ ਨਾਥ,
ਦੇਖਦਿਆਂ ਸਾਰ ਮਾਲਕ ਸਤਿਗੁਰੂ ਜੀ ਬਚਨ ਕਰਨ ਲੱਗੇ ਆ।
ਕੋਮਲ ਬਹੁਮਲੂਕ ਤਬ ਹਾਥ,
ਤੇ ਸਤਿਗੁਰੂ ਜੀ ਨੇ ਬਚਨ ਆਖਿਆ ਕਿ ਭਾਈ ਸੋ ਬਹੁਤ ਹੀ ਕੋਮਲ ਸਰੀਰ ਹੈ ਤੇਰਾ, ਔਰ ਤੇਰੇ ਹੱਥ ਤਾਂ ਇਸ ਤਰ੍ਹਾਂ ਹਨ ਕਿ ਜਿਵੇਂ ਹੱਥਾਂ ਨਾਲ ਕਦੇ ਵੀ ਕੋਈ ਕੰਮ ਕਾਰ ਨਹੀਂ ਕੀਤਾ ਹੁੰਦਾ, ਬਹੁਤ ਹੱਥ ਤੇਰੇ ਕੋਲੇ ਹਨ।
ਕਹੋ ਸਿੱਖਾ ਕਿਆ ਕਾਰਜ ਕਰੈ,
ਸਿੱਖਾ ਦੱਸ ਕੰਮ ਕੀ ਕਰਦਾ ਹੈ।
ਬਹੁਤ ਬਰੀਕ ਹੱਥ ਦਿਖ ਪਰੈ,
ਬਹੁਤ ਹੀ ਤੇਰੇ ਕੋਮਲ ਹੱਥ ਨਜ਼ਰ ਆਉਂਦੇ ਆ।
ਹੱਥ ਜੋੜ ਬੋਲਿਓ ਸਿੱਖ ਗੁਰ ਤੇ,
ਤੇ ਸਤਿਗੁਰੂ ਜੀ ਤੋਂ ਸੁਣ ਕੇ ਦੋਵੇਂ ਹੱਥ ਜੋੜ ਕੇ ਇਹ ਸਿੱਖ ਲੜਕਾ ਦੱਸਣ ਲੱਗਾ।
ਕਿਰਤ ਨ ਕਰੀ ਕਛੂ ਮੈਂ ਤੁਰਤੇ,
ਸਤਿਗੁਰੂ ਜੀ ਉਹ ਬਾਲ ਅਵਸਥਾ ਤੋਂ ਹੀ ਲੈ ਕੇ ਮੈਂ ਕਦੇ ਵੀ ਕੋਈ ਕੰਮ ਕਾਰ ਨਹੀਂ ਹੱਥੀਂ ਕੀਤਾ।
ਪਾਤਸ਼ਾਹ ਰਾਵਰ ਸਿੱਖ ਜੋਈ,
ਸਤਿਗੁਰੂ ਜੀ ਉਹ ਆਪ ਜੀ ਦੇ ਜਿਹੜੇ ਸਿੱਖ ਹਨ ਉਹਨਾਂ ਦੀ ਸੇਵਾ ਵੀ ਨਹੀਂ ਕਦੇ ਕੀਤੀ ਮੈਂ।
ਅਰ ਕੁਟੰਬ ਕੀ ਸੇਵਾ ਕੋਈ।
ਤੇ ਸਤਿਗੁਰੂ ਜੀ ਆਪਣੇ ਪਰਿਵਾਰ ਦੇ ਨਿਰਬਾਹ ਵਾਸਤੇ ਵੀ ਕੋਈ ਕਾਰਜ ਕੰਮ ਕਾਰ ਉਹਨਾਂ ਦੀ ਸੇਵਾ ਵਾਸਤੇ ਵੀ ਕਦੇ ਨਹੀਂ ਕੋਈ ਕੀਤਾ ਹੱਥੀਂ।
ਮੈਂ ਨਹਿ ਕਰੀ ਹੇਤ ਕਿਸ ਫਲ ਕੋ।
ਸਤਿਗੁਰੂ ਜੀ ਕਿਸੇ ਫਲ ਦੀ ਇੱਛਾ ਲੈ ਕੇ ਵੀ ਮਹਾਰਾਜ ਪਹਿਲਾਂ ਮੈਂ ਗੁਰੂ ਕੇ ਆਪ ਜੀ ਦੇ ਸਿੱਖਾਂ ਦੀ ਸੇਵਾ ਵੀ ਨਹੀਂ ਕਰ ਸਕਿਆ।
ਆਨਿਓ ਆਜ ਕਟੋਰਾ ਜਲ ਕੋ।
ਸਤਿਗੁਰੂ ਜੀ ਅੱਜ ਤੁਹਾਡੇ ਵੱਲੋਂ ਜਲ ਮੰਗਣ 'ਤੇ ਜਲ ਦਾ ਕਟੋਰਾ ਭਰ ਕੇ ਲਿਆ ਕੇ ਤੁਹਾਡੇ ਪਾਸ ਹਾਜ਼ਰ ਕੀਤਾ ਹੈ।
ਨਿਜ ਕਰਤੇ ਪੂਰਨ ਕਰ ਆਨਾ।
ਸਤਿਗੁਰੂ ਜੀ ਆਪਣੇ ਹੱਥਾਂ ਨਾਲ ਜਲ ਭਰ ਕੇ ਲਿਆਂਦਾ ਮੈਂ।
ਅਪਰ ਨਕੀਨਸ ਅਪਨ ਬੇਗਾਨਾ।
ਤੇ ਹੋਰ ਕਿਸੇ ਆਪਣੇ ਦੀ ਵੀ ਤਾਂ ਸੇਵਾ ਕੀ ਕਰਨੀ ਸੀ, ਸੋ ਪਰਾਇਆਂ ਦੀ ਸੇਵਾ ਤਾਂ ਕੀ ਕਰਨੀ ਸੀ, ਆਪਣੇ ਦੀ ਕਿਸੇ ਦੀ ਸੇਵਾ ਵੀ ਸੰਬੰਧੀ ਦੀ ਨਹੀਂ ਮੈਂ ਕੀਤੀ ਕਦੇ।
ਸਤਿਗੁਰ ਸੁਣਤੇ ਹੀ ਤਤਕਾਲ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣਦਿਆਂ ਸਾਰ ਉਸੇ ਵੇਲੇ
ਦਿਓ ਕਟੋਰੇ ਤੇ ਜਲ ਡਾਲ।
ਉਹ ਇਹ ਸਿੱਖ ਲੜਕੇ ਨੇ ਜਲ ਦੇ ਕਟੋਰੇ ਨੂੰ ਭਰ ਕੇ ਲਿਆ ਕੇ ਪੇਸ਼ ਕੀਤਾ ਮਹਾਰਾਜ ਸਾਹਿਬ ਦੇ ਪਾਸ। ਉਸ ਵੇਲੇ ਸਤਿਗੁਰੂ ਜੀ ਨੇ ਜਲ ਰੋੜ ਦਿੱਤਾ ਹੈ।
ਕਹਿਓ ਕੋ ਸਿੱਖ ਕਾ ਕਰ ਜਲ ਛੋਹਿਓ।
ਵਚਨ ਆਖ ਗਿਆ ਕਿ ਜੋ ਖੋਟੇ ਸਿੱਖ ਦਾ ਹੱਥ ਛੋਹਿਆ ਹੈ ਜਲ ਨੂੰ, ਜਲ ਇਹ ਅਪਵਿੱਤਰ ਹੋ ਗਿਆ।
ਪਾਨ ਕਰਨ ਕੇ ਉਚਿਤ ਨਾ ਰਹਿਓ।
ਇਹ ਜਲ ਜਿਹੜਾ ਸਿੱਖ ਨੇ ਕਦੇ ਸੇਵਾ ਹੀ ਨਹੀਂ ਕੀਤੀ ਅਤੇ ਇਹ ਛਕਣ ਦੇ ਲਾਇਕ ਨਹੀਂ ਰਿਹਾ, ਕਿਉਂਕਿ ਇਸਦਾ ਅਪਵਿੱਤਰ ਹੱਥ ਇਸ ਜਲ ਨੂੰ ਛੋਹ ਗਿਆ।
ਸੁਣ ਕਰ ਪਾਇਓ ਤ੍ਰਾਸ ਵਿਸਾਲਾ।
ਅਤੇ ਸਤਿਗੁਰੂ ਜੀ ਤੋਂ ਇਹ ਬਚਨ ਸੁਣ ਕੇ ਸਿੱਖ ਲੜਕੇ ਨੇ ਆਪਣੇ ਹਿਰਦੇ ਵਿੱਚ ਗੁਰੂ ਕਾ ਬਹੁਤ ਭੈ ਧਾਰਿਆ।
ਗਹੇ ਚਰਨ ਸਿੱਖ ਨੇ ਤਤਕਾਲਾ।
ਅਤੇ ਇਸੇ ਪ੍ਰਕਾਰ ਬਚਨ ਸੁਣ ਕੇ ਉਸੇ ਵੇਲੇ ਆਪਣੇ ਆਪ ਨੂੰ ਬਖਸ਼ਾਉਣ ਵਾਸਤੇ ਸਤਿਗੁਰੂ ਜੀ ਦੇ ਚਰਨੀ ਢਹਿ ਪਿਆ, ਮਹਾਰਾਜ ਸਾਹਿਬ ਜੀ ਦੇ ਚਰਨ ਪਕੜ ਲਏ।
ਸ਼ਰਮਿੰਦਤ ਬੋਲਿਓ ਤੇ ਸਵੇਰਾ।
ਇਸ ਤਰ੍ਹਾਂ ਬਹੁਤ ਸ਼ਰਮਸ਼ਾਰ ਹੋ ਕੇ ਫਿਰ ਬੇਨਤੀ ਕੀਤੀ ਹੈ।
ਸਿੱਖ ਕਦੀਮੀ ਮੈਂ ਗੁਰ ਕੇਰਾ।
ਸਤਿਗੁਰੂ ਜੀ ਉਹ ਆਪ ਜੀ ਦੇ ਅਸੀਂ ਮੁੱਢ ਕਦੀਮੀ ਸਿੱਖ ਹਾਂ, ਮਹਾਰਾਜ ਬੜੇ ਚਿਰ ਤੋਂ ਆਪ ਜੀ ਦੀ ਸਿੱਖੀ ਧਾਰਨ ਕੀਤੀ ਹੋਈ ਹੈ।
ਪਾਹੁਲ ਚਰਨਨ ਕੀ ਲੀ ਮੋਹੀ।
ਸਿੱਖ ਤਾਂ ਆਪ ਜੀ ਦਾ ਮੈਂ ਪੁਰਾਣਾ ਹਾਂ, ਮਹਾਰਾਜ ਆਪ ਜੀ ਦੇ ਚਰਨਾਂ ਦੀ ਪਾਹੁਲ ਵੀ ਪਹਿਲਾਂ ਪ੍ਰਾਪਤ ਕੀਤੀ ਸੀ।
ਬਖਸ਼ੋ ਪ੍ਰਭੂ ਦੋਸ਼ ਜੋ ਹੋਹੀ।
ਸਤਿਗੁਰੂ ਜੀ ਮੈਥੋਂ ਜੋ ਦੋਸ਼ ਹੋਇਆ ਨਾ ਸੇਵਾ ਕਰਨ ਦਾ, ਪਿੱਛੇ ਵੀ ਆਪ ਜੀ ਦੀ ਸੇਵਾ ਆਪ ਜੀ ਦੇ ਸਿੱਖਾਂ ਦੀ ਸੇਵਾ ਵੀ ਨਹੀਂ ਕੀਤੀ, ਘਰ ਦੇ ਵਿਹਾਰਾਂ ਵਿੱਚ ਵੀ ਆਪਣੇ ਹੱਥਾਂ ਨੂੰ ਨਹੀਂ ਹਿਲਾਇਆ ਕਦੇ, ਮਹਾਰਾਜ ਐਸੇ ਦੋਸ਼ ਜੋ ਹੋਏ ਕਿਰਪਾ ਕਰਕੇ ਬਖਸ਼ ਲਓ।
ਤਬ ਸਤਿਗੁਰ ਉਪਦੇਸ਼ਤ ਭਨੈ।
ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉਪਦੇਸ਼ ਬਖਸ਼ਣ ਲੱਗੇ ਹਨ।
ਪੜ੍ਹਬੇ ਤੇ ਕੁਛ ਸਿੱਖ ਨਾ ਬਣੈ।
ਭਾਈ ਕੁਝ ਕੋ ਪੜ੍ਹ ਲੈਣ 'ਤੇ ਕੋਈ ਸਿੱਖ ਨਹੀਂ ਬਣ ਜਾਂਦਾ, ਜੇ ਆਖੇ ਕਿ ਮੈਂ ਕੇਵਲ ਗੁਰਮਤ ਤੋਂ ਜਾਣੂ ਹੋ ਗਿਆ ਹਾਂ, ਪਰ ਮੈਂ ਬੜਾ ਗਿਆਨਵਾਨ ਹਾਂ, ਸਮਝ ਤਾਂ ਮੈਨੂੰ ਪੂਰੀ ਹੈ, ਪਰ ਸੋ ਬਹੁਤ ਜਾਣਕਾਰੀ ਰੱਖਦਾ ਹਾਂ ਗੁਰਮਤ ਦੀ, ਗੱਲਾਂ ਬਾਤਾਂ ਵਿੱਚ ਬੜਾ ਹੀ ਸਿਆਣਾ ਗੁਰਸਿੱਖ ਬਣ ਕੇ ਦੱਸੇ, ਪਰ ਹੱਥੀਂ ਕਦੇ ਵੀ ਸੇਵਾ ਕੋਈ ਨਾ ਕੋਈ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਨਾ ਕਰੇ, ਤਾਂ ਫਿਰ ਇਸ ਤਰ੍ਹਾਂ ਕੇਵਲ ਪੜ੍ਹਨ ਬੁੱਝਣ ਸਮਝਣ ਦੇ ਨਾਲ ਹੀ ਕੋਈ ਸਿੱਖ ਨਹੀਂ ਬਣ ਜਾਂਦਾ।
ਸੇਵਾ ਕਰਨ ਸਿਦਕ ਇਹੋ ਜਾਣ।
ਇਹ ਸਿਦਕ ਦੇ ਸਹਿਤ ਹੋ ਕਰਕੇ ਜੋ ਸੇਵਾ ਕਰਨੀ ਹੈ, ਇਹ ਜਾਣ ਲੈ ਕੇ ਗੁਰਸਿੱਖ ਦਾ ਇਹ ਮੁੱਢਲਾ ਫਰਜ਼ ਹੁੰਦਾ, ਧਰਮ ਹੁੰਦਾ ਹੈ।
ਸੋ ਤੈ ਕਿਸ ਕੀ ਕਰੀ ਨ ਪਾਨ।
ਸੋ ਉਹ ਸਮਝ ਲੈ ਆਪਣੇ ਚਿੱਤ ਵਿੱਚ,
ਸੋ ਤੈ ਕਿਸ ਕੀ ਕਰੀ ਨ ਪਾਨ।
ਉਹ ਜਿਹੜੀ ਸੇਵਾ ਹੈ ਨਾ, ਉਹ ਜਿਹੜੀ ਕਰਨੀ ਚਾਹੀਦੀ ਸੀ ਤੂੰ ਕਰਨੀ ਕਮਾਈ, ਸੇਵਾ ਭਗਤੀ ਦੀ ਭਾਵਨਾ ਸਿਦਕ ਦੇ ਸਹਿਤ, ਸੋ ਉਹ ਆਪਣੇ ਹੱਥਾਂ ਨਾਲ ਕਦੇ ਤੂੰ ਗੁਰੂ ਕੇ ਸਿੱਖਾਂ ਦੀ ਸੇਵਾ ਵੀ ਨਹੀਂ ਕਰ ਸਕਿਆ।
ਸੁਣ ਸਿੱਖਾ ਗੁਰਮਤ ਇਹ ਸਾਰ।
ਤੇ ਸਿੱਖਾ ਬਚਨ ਸੁਣਨਾ ਕਰ, ਗੁਰਮਤ ਦੇ ਵਿੱਚ ਇਹ ਸ੍ਰੇਸ਼ਟ ਬਚਨ ਜੋ ਤੈਨੂੰ ਦੱਸਦੇ ਹਾਂ।
ਸਤ ਸੰਗਤ ਕੀ ਸੇਵ ਉਦਾਰ।
ਤੇ ਗੁਰੂ ਕੀ ਸਿੱਖਿਆ ਧਾਰਨ ਕਰਕੇ, ਸੋ ਇਹ ਸ੍ਰੇਸ਼ਟ ਸਿੱਖਿਆ ਗ੍ਰਹਿਣ ਕਰਨੀ ਚਾਹੀਦੀ ਹੈ ਹਰੇਕ ਸਿੱਖ ਨੂੰ, ਕਿ ਜੋ ਸਤਸੰਗਤ ਦੀ ਸੇਵਾ ਹੈ ਸਭ ਤੋਂ ਉੱਤਮ ਸ੍ਰੇਸ਼ਟ ਹੈ।
ਹੱਥ ਪਵਿੱਤਰ ਟਹਿਲ ਤੇ ਜਾਣ।
ਤੇ ਜਾਣ ਲੈ ਕਿ ਜਦੋਂ ਹੱਥਾਂ ਨਾਲ ਸੇਵਾ ਕਰੀਏ ਤਾਂ ਸੇਵਾ ਕਰਕੇ ਹੱਥ ਪਵਿੱਤਰ ਹੋ ਜਾਂਦੇ ਨੇ।
ਪਦ ਪਵਿੱਤਰ ਗੁਰਦਰਸ ਪਿਆਨ ਹੋ।
ਤੇ ਪੈਰ ਕਦੋਂ ਪਵਿੱਤਰ ਹੁੰਦੇ ਆ, ਜਦੋਂ ਆਪਣੇ ਪੈਰਾਂ ਨਾਲ ਚੱਲ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਾਈਏ।
संतन तीर्थ परसन पंथा।
ते इसे प्रकार जिथे के संत महात्मा परमेश्वर वाहिगुरु दे प्यारे हन, नाम जपण वाले हिरदे विच जिन्हां ने नाम वसाया, गुरु की सिखी सिख्या जिन्हां नूं प्यारी है, सिमरन भजन बंदगी नाल प्रीत करके भगती करते हैं, सो ऐसे जड़े श्रेष्ठ संत हैं। केवल दिखावे दे ना होण, करनी कमाई वाले जड़े संत हैं, और जिथे साध संगत हुंदी है ऐसे जो तीर्थ हैं उत्तम, सो अपने पैरां दे नाल चल के दर्शन प्रसन्न करन वास्ते जाड़ा, तां अपना शरीर भी ते पवित्र, जो पैर भी पवित्र हुंदे हैं।
पद पावन पाख है सब ग्रंथा।
ते सब जो धार्मिक सिक्ख्या देन वाले ग्रंथा विच भी इस प्रकार की सिक्ख्या ये कही जाती है कि पैर भी ता ही पवित्र हो हुंदे आ जेकर सतसंगत विच चल के जाइए।
सकल रखीक समेत शरीर।
रखीक जड़े इंद्रिय अन्न शरीर दे, ये भी सारे शरीर सहित पवित्र हो जाते हैं सेवा करके।
शुभ कर्मन की सेव सतीर।
ते यह जो शुभ कर्मा दी सेवा करन दा निजम ग्रहण करना है धीरज दे सहित शुभ कर्म करने, पर उपकार दे कार्ज अपने शरीर नूं वर्त करके करने, हाथी सेवा करनी, लंगर प्रशादा तैयार करन दी, और किरत कमाई करद्या होया होर भी लोड़वंदा दी सेवा करनी धीरज दे सहित।
कौन कौन शुभ कर्म गनीजे।
तां फिर यह शुभ कर्म दे करन करके शरीर पवित्र हो जाता है। केड़े केड़े शुभ कर्म गिण गिण के तुहानू दसना करिए।
करबे गो तन पावन कीजे।
जिन्हां नू करन दे नाल शुभ कर्मा दे करन करके गो इंद्रे भी शरीर दे सो और शरीर भी पवित्र हो जाता है।
सो तैं करी ना किसकी कैसे।
इस प्रकार की जो सेवा है ना जड़ी करनी चाहिदी सी तैनू सिखा कदे तू कीती नहीं पहला।
रहे अपावन सब बिद ऐसे।
इस करके इस तरह तू सब तरह करके अपवित्र ही रह गया है, सेवा करके पवित्र नहीं हो सकिया।
जिम मुर्दे के अंग अपावन।
जिस तरह मृतक शरीर होवे उस दे शरीर नू अंगा प्रतंगा नू जो बहुत अपवित्र मन्या जांदा।
सुखचत सब नह कर हैं छुवावन।
ते सब उस तो संकोच करदे आ, नेड़े होण तो भी संकोच करदे आ कि यह मृतक शरीर है, संकोच जिहा करके पिछा रहिंदे आ, कोई भी उस नूं छूहणा नहीं चाहुंदा।
बिना सेव सतसंगत केरी।
ते सतसंगत की सेवा करन तो बिना इस प्रकार मुरदे देही वांग ही वह अपवित्र ही रहिंदा है मनुख।
देह अपावन तिम नर केरी।
तिवें मनुख की देही जो है जान लो कि यह अपवित्र ही रहिंदी है सेवा बिना।
यां ते हाथ अपावन तेरा।
इस करके तेरा अपवित्र हाथ जल नू छूहया।
करियो ना पान हम हो जल गेरा।
इस कारण करके असी जल रोड़ दिता वह शकिया नहीं।
सिख समझियो सुन गुर उपदेशु।
ते यह सतगुरु महाराज साहब जी का उपदेश सुन के सुनने वाले इस सिख लड़के ने हिरदे विच समझ लिया।
बख्शा यहो बन दीन विशेषु।
विशेष करके बहुत निमाणा आजीज आजिज बन के, सो निम्रता सहित हो के बेनतियाँ करके चरण पकड़ के सतगुरु जी कृपा करके बख्श लो, इवें कह के अपने आप नूं बख्शाया।
सिख संतन दिज अतिथन केरी।
ते इसे प्रकार जिहड़े परमेश्वर दे प्यारे आ उन्हां दी सेवा करन विच अपना चित लगाउणा आरंभ लिया, सो होर लोड़वंदा और सिख संतां सब दी ही भावें किसी भी जात पात नाल संबंध रखने वाला होवे, कोई लोड़वंद होवे, भावें कि ब्राह्मण होवे, खत्री होवे, वैश होवे, शूद्र होवे, किसी भी जात मजहब दा होवे, सो जदों लोड़ होवे उस नूं तिस दी सहायता करन दा अपने चित विच प्रण कीता।
करबे लाग्यो सेवक नेहरी।
बहुत ही सेवा किसी जात पात दी विचार अपने मनो छड करके सतसंगत विच मिल के साध संगत दी सो लंगर प्रशादा आदिक संगतां नूं छकाउण दी करन लग पिया।
तन मन धन ते सेव करंता।
तन करके शरीर करके भी सेवा करदा है, मन करके हृदय विच भावना धार करके सेवा करदा है, और धन करके भी सेवा करदा है। किरत कमाई विचों जो धन प्राप्त हुंदा वह भी ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਧਨ ਭੇਟਾ ਕਰਦਾ ਆ, ਧਨ ਦੁਆਰਾ ਵੀ ਸੇਵਾ ਕਰਦਾ।
ਹੋਹੇ ਭਲਾ ਮੇਰੋ ਚਿਤਵੰਤਾ,
ਆਪਣੇ ਚਿਤ ਵਿੱਚ ਇਹ ਭਾਵਨਾ ਕਰਦਾ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸੇਵਾ ਔਰ ਹੋਰ ਲੋੜਵੰਦਾਂ ਦੀ ਸੇਵਾ ਕਰਕੇ ਮੇਰਾ ਭਲਾ ਹੋਵੇਗਾ।
ਸਿੱਖ ਸੰਗਤ ਪਿਖ ਕਰ ਬਹੁ ਸੇਵਾ,
ਤੇ ਇਸ ਤਰ੍ਹਾਂ ਸਿੱਖ ਸੰਗਤਾਂ ਨੇ ਵੇਖਿਆ ਕਿ ਜਿਸ ਦਾ ਕਦੇ ਮਹਾਰਾਜ ਸਾਹਿਬ ਨੇ ਅਪਵਿੱਤਰ ਹੱਥ ਹੋਣ ਕਰਕੇ ਸੇਵਾ ਨਾ ਕਰਨ ਕਰਕੇ ਜਲ ਨਹੀਂ ਸੀ ਪ੍ਰਵਾਨ ਕੀਤਾ, ਉਹ ਹੁਣ ਬਹੁਤੀ ਸੇਵਾ ਸੰਗਤਾਂ ਦੀ ਕਰਦਾ ਹੈ।
ਕਰਹਿ ਪ੍ਰਸ਼ੰਸ਼ਨ ਢਿੱਗ ਗੁਰਦੇਵਾ,
ਤੇ ਉਹ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਪਾਸ ਆਣ ਕੇ ਉਸ ਸਿੱਖ ਦੀ ਉਸਤਤ ਕਰਕੇ ਸੁਣਾਉਂਦੀਆਂ।
ਨਿਤ ਪ੍ਰਤ ਸੇਵਾ ਮਹਿ ਸਿੱਖ ਰਾਤਾ,
ਸੰਗਤ ਦੱਸਦੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਸ ਸਿੱਖ ਨੇ ਆਪ ਜੀ ਦਾ ਉਪਦੇਸ਼ ਧਾਰਨ ਕਰ ਲਿਆ, ਜਿਸ ਤੋਂ ਕਦੇ ਆਪ ਜੀ ਨੇ ਜਲ ਨਹੀਂ ਸੀ ਪ੍ਰਵਾਨ ਕੀਤਾ, ਨਹੀਂ ਸੀ ਛਕਿਆ ਸਤਿਗੁਰੂ ਜੀ, ਸੋ ਉਹ ਸਿੱਖ ਹੁਣ ਸਦਾ ਵਾਸਤੇ ਸੇਵਾ ਕਰਨ ਵਿੱਚ ਹੀ ਰੁੱਝਿਆ ਰਹਿੰਦਾ ਹੈ।
ਆਪਣੋ ਭਲਾ ਕਰਨ ਤਿੰਨ ਜਾਤਾ,
ਤੇ ਉਸਨੇ ਆਪਣੇ ਭਲਾ ਕਰਨ ਦਾ ਖਿਆਲ ਸੇਵਾ ਦੁਆਰਾ ਚਿੱਤ ਵਿੱਚ ਜਾਣ ਲਿਆ।
ਸੁਣ ਕਲਗੀਧਰ ਭਏ ਪ੍ਰਸੰਨ,
ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉਸ ਸਿੱਖ ਉੱਪਰ ਬਹੁਤ ਖੁਸ਼ ਹੋਏ।
ਖੁਸ਼ੀ ਕਰੀ ਪਾ ਤਤ ਛਿਨ ਧੰਨ,
ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਬਹੁਤ ਪ੍ਰਸੰਨਤਾ ਬਖਸ਼ਿਸ਼ ਕੀਤੀ ਹੈ ਸਿੱਖ ਨੂੰ। ਜਦੋਂ ਸਤਿਗੁਰੂ ਜੀ ਪ੍ਰਸੰਨ ਹੋਏ ਆ ਤਾਂ ਜਾਣੋ ਕਿ ਉਹ ਸਿੱਖ ਉਸੇ ਵੇਲੇ ਧੰਨਤਾ ਦੇ ਯੋਗ ਹੋ ਗਿਆ।
ਇਤਨੀ ਕਥਾ ਉਚਾਰ ਸੁਣਾਈ,
ਤੇ ਇਸ ਪ੍ਰਕਾਰ ਇੰਨੀ ਜੋ ਕਥਾ ਹੈ ਨਾ, ਇਹ ਭਾਈ ਰਾਮ ਕੋਇਰ ਜੀ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ ਹੋਏ ਹਨ, ਉਹਨਾਂ ਨੇ ਜਦੋਂ ਸਿੱਖਾਂ ਸੇਵਕਾਂ ਸੰਗਤਾਂ ਨੂੰ ਸਰਵਣ ਕਰਾਈ ਪ੍ਰੇਮ ਸਹਿਤ,
ਪ੍ਰੇਮ ਸਮਾਦਰ ਦੇ ਹੋਏ ਆਈ,
ਤਾਂ ਪ੍ਰੇਮ ਦੇ ਨਾਲ ਜਦੋਂ ਕਥਾ ਸੁਣਾਈ ਤਾਂ ਕਥਾ ਸੁਣਾਉਂਦਿਆਂ ਸੁਣਾਉਂਦਿਆਂ ਜੋ ਸਤਿਗੁਰ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਦਿਆਂ ਕਰਦਿਆਂ ਆਪਣੇ ਹਿਰਦੇ ਦੀ ਸਮਾਧੀ ਲੱਗ ਗਈ।
ਰਾਮ ਕੋਇਰ ਮੁਦਰਿਤ ਕਰ ਨੈਣ,
ਆਪਣੇ ਨੇਤਰ ਬੰਦ ਕਰਕੇ ਭਾਈ ਰਾਮ ਕੋਇਰ ਜੀ ਜਿਨ੍ਹਾਂ ਨੇ ਅੰਮ੍ਰਿਤ ਛਕਣ 'ਤੇ ਆਪਣਾ ਨਾਮ ਸਤਿਗੁਰਾਂ ਤੋਂ ਗੁਰਬਖਸ਼ ਸਿੰਘ ਰਖਵਾਇਆ, ਸੋ ਸਮਾਧੀ ਸਥਿਤ ਹੋਏ ਰਹੇ ਨੇਤਰ ਬੰਦ ਕਰਕੇ।
ਬੈਠੇ ਅਚਲ ਕਹਿ ਕੋ ਬੈਨ,
ਤੇ ਅਚਲ ਹੋ ਕੇ ਬੈਠੇ ਰਹੇ ਭਾਈ ਰਾਮ ਕੋਇਰ ਜੀ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜੀਵਨ ਕੌਤਕ ਸਿੱਖਾਂ ਨੂੰ ਸੁਣਾਉਂਦਿਆਂ ਹੋਇਆ, ਸੋ ਇਵੇਂ ਸਮਾਧੀ ਲਾ ਕੇ ਬੈਠੇ ਆ ਕਿ ਕੋਈ ਵੀ ਸਿੱਖ ਆ ਕੇ ਕਹਿੰਦਾ ਨਹੀਂ, ਕੋਈ ਬਚਨ ਪਾਸ ਉਠਾਉਂਦਾ ਨਹੀਂ ਕਹਿ ਕੇ।
ਸਭ ਸਰੋਤਾ ਮਨ ਆਨੰਦ ਪਾਏ,
ਤੇ ਜਿਨ੍ਹਾਂ ਨੇ ਕਥਾ ਸੁਣੀ ਭਾਈ ਰਾਮ ਕੋਇਰ ਜੀ ਦੇ ਪਾਸੋਂ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ ਸਾਖੀਆਂ ਸੁਣੀਆਂ, ਉਹਨਾਂ ਕਥਾ ਸੁਣਨ ਵਾਲੇ ਸਰੋਤਿਆਂ ਨੇ ਆਪਣਿਆਂ ਹਿਰਦਿਆਂ ਵਿੱਚ ਗੁਰੂ ਕੇ ਪ੍ਰਸੰਗ ਸਾਖੀਆਂ ਸੁਣ ਕੇ ਬੜਾ ਆਨੰਦ ਪ੍ਰਾਪਤ ਕੀਤਾ।
ਆਪਣੇ ਆਪਣੇ ਥਾਨ ਸਿਧਾਹੇ,
ਗੁਰੂ ਕੀ ਕਥਾ ਸੁਣ ਕੇ ਫਿਰ ਬਾਬਾ ਰਾਮ ਕੋਇਰ ਜੀ ਨੂੰ ਸਮਾਧੀ ਵਿੱਚ ਲੀਨ ਬੈਠਿਆਂ ਵੇਖ ਕੇ ਸਿੱਖ ਆਪੋ ਆਪਣੀਆਂ ਥਾਵਾਂ ਨੂੰ ਚਲੇ ਗਏ।
ਪਾਛਲ ਪਹਿਰ ਦਿਵਸ ਕੋ ਹੁਤੋ,
ਤੇ ਉਸ ਵੇਲੇ ਜੋ ਦਿਨ ਦਾ ਪਿਛਲਾ ਪਹਿਰ ਸੀ ਜਦੋਂ ਇਤਿਹਾਸ ਭਾਈ ਰਾਮ ਕੋਇਰ ਜੀ ਸੰਗਤ ਨੂੰ ਸੁਣਾਉਂਦੇ ਹੋਏ ਸਮਾਧੀ ਵਿੱਚ ਜੋ ਬਹੁਤ ਸਥਿਤ ਹੋ ਗਏ ਪ੍ਰੇਮ ਸਹਿਤ।
ਬੁੱਢਾ ਤਬ ਸਮਾਧ ਮਹਿ ਜੁਤੋ,
ਤੇ ਇਸ ਪ੍ਰਕਾਰ ਸਮਾਧੀ ਵਿੱਚ ਹੀ ਜੋ ਚਿੱਤ ਨੂੰ ਜੋੜੀ ਰੱਖਿਆ ਬੁੱਢੇ ਅਵਸਥਾ ਵਾਲੇ ਬਜ਼ੁਰਗ ਅਵਸਥਾ ਵਾਲੇ ਭਾਈ ਰਾਮ ਕੋਇਰ ਜੀ ਨੇ।
ਸਰਬ ਜਾਮਨੀ ਤਿਵੇਂ ਬਿਤਾਈ,
ਇਸੇ ਪ੍ਰਕਾਰ ਸਮਾਧੀ ਲਗਾਈ ਰੱਖੀ, ਸੋ ਸਮਾਧੀ ਵਿੱਚ ਬੈਠਿਆ ਹੋਇਆ ਹੀ ਉਹ ਸਾਰੀ ਰਾਤ ਬਾਬਾ ਰਾਮ ਕੋਇਰ ਜੀ ਨੇ ਤਿਵੇਂ ਹੀ ਬਿਤਾਈ।
ਜਾਗੇ ਜਬ ਪ੍ਰਭਾਤ ਹੋਏ ਆਈ,
ਜਦੋਂ ਸਵੇਰ ਹੋ ਆਈ ਤਾਂ ਫਿਰ ਉਸ ਵੇਲੇ ਉੱਠੇ।
ਉੱਠ ਕਰ ਸੌਚ ਸਮੇਤ ਇਸ਼ਨਾਨੇ,
ਉੱਠ ਕੇ ਫਿਰ ਸੌਚਾਚਾਰ ਇਸ਼ਨਾਨ ਕੀਤਾ ਬਾਬਾ ਰਾਮ ਕੋਇਰ ਜੀ ਨੇ।
ਖਿਰੇ ਆਨ ਆਸਨ ਜਿਸ ਥਾਨੇ,
ਜਿਸ ਥਾਂ 'ਤੇ ਆਸਣ ਲਗਾ ਕੇ ਬਹਿੰਦੇ ਸੀ ਉਸੇ ਥਾਂ 'ਤੇ ਫਿਰ ਭਾਈ ਰਾਮ ਕੋਇਰ ਜੀ ਆ ਕੇ ਬੈਠੇ।
ਸੁਣਨ ਹੇਤ ਸ਼੍ਰੋਤਾ ਚਲ ਆਏ,
ਅਤੇ ਕਥਾ ਸੁਣਨ ਵਾਲੇ ਜਿਹੜੇ ਪ੍ਰੇਮੀ ਹੈ ਆਪਣੇ ਸਮੇਂ ਅਨੁਸਾਰ ਕਥਾ ਸੁਣਨ ਵਾਸਤੇ ਚੱਲ ਕੇ ਆ ਪਹੁੰਚੇ।
ਗੁਰੂ ਚਰਿੱਤਰ ਜਿਨ ਕੇ ਮਨ ਭਾਏ,
ਅਤੇ ਜਿਨ੍ਹਾਂ ਦੇ ਮਨ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੌਤਕ ਬਹੁਤ ਚੰਗੇ ਲੱਗੇ ਆ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਸਾਖੀਆਂ ਸੁਣਿਆ ਕਰੀਏ, ਐਸੀ ਪ੍ਰੀਤ ਜਿਨ੍ਹਾਂ ਨੇ ਕੀਤੀ ਹੋਈ ਹੈ।
ਸੰਮਤ 1781,
ਸੋ 1781 ਸੰਮਤ ਦਾ ਸਮਾਂ ਸੀ ਉਦੋਂ।
ਜੇਠ ਮਾਸ ਇਹੋ ਕਥਾ ਪ੍ਰਕਾਸ਼ੀ
ਵਿਕਰਮੀ 1817-1781 ਸੰਮਤ ਸੀ ਔਰ ਜੇਠ ਦਾ ਮਹੀਨਾ ਜਦੋਂ ਆਇਆ ਤਾਂ ਉਸ ਵੇਲੇ ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਇਹ ਜੋ ਕਥਾ ਹੈ ਕਵਿਤਾ ਰੂਪ ਵਿੱਚ ਛੰਦਾਬੰਦੀ ਦੇ ਰੂਪ ਵਿੱਚ ਅਸਾਂ ਇਹ ਪ੍ਰਗਟ ਹੀ ਕਥਨ ਕੀਤੀ ਹੋਈ ਹੈ।
ਸਿੰਘ ਸਿੱਖਨ ਕੋ ਲੱਗਿਓ ਦੀਵਾਨ
ਤੇ ਸਿੰਘਾਂ ਦਾ ਔਰ ਸਿੱਖ ਸੇਵਕ ਪਾਸ ਬੈਠੇ ਭਾਈ ਰਾਮ ਕੁਇਰ ਜੀ ਦੇ ਕੋਲ ਸੋ ਜਦੋਂ ਫਿਰ ਦੀਵਾਨ ਉਹਨਾਂ ਨੇ ਸਜਾਇਆ
ਰਾਮ ਕੁਇਰ ਤਬ ਕਰਤ ਬਖਾਨ
ਤਦੋਂ ਭਾਈ ਰਾਮ ਕੁਇਰ ਜੀ ਕਥਾ ਗੁਰੂ ਮਹਾਰਾਜ ਸਾਹਿਬ ਜੀ ਦੀ ਸੰਗਤ ਨੂੰ ਸੁਣਾਉਣ ਲੱਗੇ
ਭੂਲ ਚੂਕ ਮੁਝ ਤੇ ਜਹਿ ਹੋਏ
ਤੇ ਇਸ ਪ੍ਰਕਾਰ ਫਿਰ ਸੋ ਉਹ ਕਥਾ ਕਹਿ ਕੇ ਸੁਣਾਉਂਦੇ ਭਾਈ ਰਾਮ ਕੁਇਰ ਜੀ ਅਤੇ ਕਵੀ ਭਾਈ ਸੰਤੋਖ ਸਿੰਘ ਜੀ ਆਪ ਕਹਿੰਦੇ ਹਨ ਕਿ ਉਹ ਜੋ ਭਾਈ ਰਾਮ ਕੁਇਰ ਜੀ ਨੇ ਸੰਗਤ ਨੂੰ ਕਥਾ ਸੁਣਾਈ ਸੀ ਭਾਈ ਸਾਹਿਬ ਸਿੰਘ ਹੋਰਾਂ ਨੂੰ ਹੋਰ ਗੁਰਸਿੱਖਾਂ ਨੂੰ ਅਤੇ ਸਿੰਘਾਂ ਪਾਸੋਂ ਸੁਣ ਕੇ ਮੈਂ ਅੱਗੇ ਜੋ ਇਹ ਕਥਾ ਕਵਿਤਾ ਰੂਪ ਵਿੱਚ ਕਥਨ ਕਰਦਾ ਹਾਂ। ਕਵੀ ਜੀ ਕਹਿੰਦੇ ਕਿ ਸਰੋਤਾ ਜਨੋ ਸਾਧ ਸੰਗਤ ਜੇਕਰ ਮੈਥੋਂ ਜਿੱਥੇ ਕਿਤੇ ਕੋਈ ਭੁੱਲ ਚੁੱਕ ਹੋ ਜਾਵੇ ਤਾਂ ਮੁਆਫ ਕਰ ਦਿਆ ਕਰੋ।
ਗੁਰ ਬਖਸ਼ਿੰਦ ਬਖਸ਼ ਹੈ ਸੋਏ
ਔਰ ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਵੀ ਬਖਸ਼ਿੰਦ ਹਨ ਬਖਸ਼ਣਹਾਰ ਹਨ ਆਪੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਣ ਵਾਲੇ ਨੇ।
ਅਗਮ ਅਗਾਧ ਗੁਰੂ ਇਤਿਹਾਸ
ਤੇ ਸਾਧ ਸੰਗਤ ਜੋ ਗੁਰੂ ਕਾ ਇਤਿਹਾਸ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅਗਮ ਅਗਾਧ ਹੀ ਇਹ ਕਥਾ ਹੈ ਇਤਿਹਾਸ ਦੀ।
ਨਰ ਬਪੁਰੇ ਕੀ ਬੁੱਧ ਕਹਾਂ ਸੋ
ਤੇ ਮਨੁੱਖ ਵਿਚਾਰੇ ਦੀ ਬੁੱਧ ਅਕਲ ਕੀ ਹੈ ਇਹ ਗੁਰੂ ਕਾ ਇਤਿਹਾਸ ਸਮਗਰ ਰੂਪ ਵਿੱਚ ਜੋ ਆਪਣੀ ਬੁੱਧ ਦੁਆਰਾ ਬਿਆਨ ਕਰ ਸਕੇ।
ਜਥਾ ਸਮੁੰਦਰ ਨਸੀਬ ਉਲੀਚੈ
ਜਿਵੇਂ ਕੋਈ ਸਮੁੰਦਰ ਨੂੰ ਚਾਹੇ ਕਿ ਮੈਂ ਸਿੱਪੀਆਂ ਨਾਲ ਹੀ ਝੱਟ ਦੇਵਾਂ ਸਿੱਪੀਆਂ ਭਰ ਭਰ ਕੇ ਦੂਸਰੇ ਪਾਸੇ ਵੱਲ ਹੋਰ ਕਿਤੇ ਮੈਂ ਸਾਰਾ ਸਮੁੰਦਰ ਉਹ ਝੱਟ ਦੇਵਾਂ ਉਹ ਕਿਵੇਂ ਝੱਟ ਸਕਦਾ ਪਾ ਸਕਦਾ ਹੈ।
ਤਾਰੇ ਜਿਮ ਅਸੰਖ ਨਭ ਬੀਚੈ
ਜਿਵੇਂ ਕੋਈ ਮਨੁੱਖ ਆਕਾਸ਼ ਵਿੱਚ ਜਿੰਨੇ ਤਾਰੇ ਹਨ ਉਹਨਾਂ ਨੂੰ ਗਿਣਨਾ ਚਾਹੇ ਤਾਂ ਕਿਵੇਂ ਗਿਣ ਸਕਦਾ।
ਤਥਾ ਕਥਾ ਗੁਰ ਵਰਨੈ ਕੌਣ
ਜਿਵੇਂ ਗੁਰੂ ਮਹਾਰਾਜ ਸਾਹਿਬ ਜੀ ਦੀ ਕਥਾ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਗੁਰੂ ਮਹਾਰਾਜ ਸਾਹਿਬ ਜੀ ਦੀ ਅਗਮ ਅਗਾਧ ਕਥਾ ਹੈ ਕੌਣ ਹੈ ਜਿਹੜਾ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪੂਰਨ ਤੌਰ 'ਤੇ ਪੂਰੀ ਕਥਾ ਬਿਆਨ ਕਰ ਸਕੇ।
ਕਹਿਤ ਸੁਨਤ ਸਿੱਖਣ ਸੁਖ ਪਹੁੰਨ
ਅਤੇ ਇਹ ਸੁੱਖਾਂ ਦਾ ਘਰ ਹੈ ਗੁਰੂ ਮਹਾਰਾਜ ਸਾਹਿਬ ਜੀ ਦੀ ਕਥਾ ਸੋ ਉਹਨਾਂ ਨੂੰ ਆਪਣੇ ਹਿਰਦੇ ਘਰ ਵਿੱਚ ਸੁੱਖ ਪ੍ਰਾਪਤ ਹੁੰਦਾ ਜਿਹੜੇ ਇਹ ਗੁਰੂ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਕਹਿੰਦੇ ਔਰ ਆਪਣੇ ਕੰਨੀ ਸੁਣਦੇ ਹਨ।
ਸਕਲ ਕਾਮਨਾ ਪੂਰਨ ਹਾਰੀ
ਅਤੇ ਕਵੀ ਜੀ ਦੱਸਦੇ ਹਨ ਕਿ ਸਾਧ ਸੰਗਤ ਇਹ ਗੁਰੂ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਦੀ ਜੋ ਕਥਾ ਹੈ ਸਾਰੀਆਂ ਸ਼ੁਭ ਕਾਮਨਾਵਾਂ ਨੂੰ ਪੂਰੀਆਂ ਕਰਨ ਵਾਲੀ ਹੈ।
ਸਿੱਖੀ ਹੋਏ ਸ਼ਰਧਾ ਔਰ ਭਾਰੀ
ਅਤੇ ਇਸ ਕਥਾ ਨੂੰ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਿੱਖੀ ਕਮਾਉਣ ਦੀ ਭਾਰੀ ਸ਼ਰਧਾ ਹਿਰਦੇ ਅੰਦਰ ਪ੍ਰਾਪਤ ਹੁੰਦੀ ਹੈ।
ਗੁਰ ਕਰੁਣਾ ਅਤੇ ਚਾਰ ਪਦਾਰਥ
ਅਤੇ ਗੁਰੂ ਕੀ ਕਿਰਪਾ ਨਾਲ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਵੀ ਮਿਲ ਜਾਂਦੇ ਹਨ।
ਪਾਏ ਕਥਾ ਤੇ ਪੁਰਵਹਿ ਸਾਰਥ
ਤੇ ਸਵਾਰਥ ਵੀ ਪੂਰੇ ਹੋ ਜਾਂਦੇ ਆ ਕਥਾ ਤੋਂ ਸਭ ਪਦਾਰਥ ਮਨ ਚਾਹੇ ਮਿਲ ਜਾਂਦੇ ਹਨ।
ਸੁਣੋ ਪ੍ਰੀਤ ਕਰ ਸ਼੍ਰੋਤਾ ਸਾਰੇ
ਕਥਾ ਸੁਣਨ ਵਾਲਿਓ ਪ੍ਰੇਮ ਨਾਲ ਕਥਾ ਸੁਣਿਆ ਕਰੋ ਗੁਰੂ ਕੀ
ਕਹੋ ਕਥਾ ਗੁਰ ਕੀ ਵਿਸਤਾਰੇ
ਤੇ ਕਵੀ ਜੀ ਦੱਸਦੇ ਆ ਕਿ ਅੱਗੇ ਹੋਰ ਵਿਸਥਾਰ ਸਹਿਤ ਕਥਾ ਕਹਿ ਕੇ ਤੁਹਾਨੂੰ ਸੁਣਾਵਾਂਗੇ ਅਸੀਂ।
ਭੀਮ ਚੰਦ ਤੇ ਆਦ ਪਹਾੜੀ
ਰਾਜਾ ਕਹਿਲੂਰੀਆ ਪਹਾੜੀ ਜੋ ਭੀਮ ਚੰਦ ਤੇ ਹੋਰ ਜਿੰਨੇ ਵੀ ਪਹਾੜੀ ਰਾਜੇ ਸੀ
ਦਿੱਲੀ ਪਠਿਓ ਵਕੀਲ ਅਗਾਰੀ
ਤੇ ਉਹਨਾਂ ਨੇ ਆਪਣਾ ਵਕੀਲ ਦਿੱਲੀ ਸ਼ਹਿਰ ਵਿੱਚ ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਜਿੱਤਣ ਵਾਸਤੇ ਫੌਜਾਂ ਮੰਗਵਾਉਣ ਲਈ ਭੇਜਿਆ ਅਤੇ ਇਹ ਜੋ ਪ੍ਰਸੰਗ ਹਨ ਅੱਗੇ ਕਵੀ ਜੀ ਕਹਿੰਦੇ ਅਸੀਂ ਸਰਵਣ ਕਰਾਵਾਂਗੇ ਤੁਸਾਂ ਸੰਗਤਾਂ ਨੇ ਪ੍ਰੇਮ ਨਾਲ ਆ ਕੇ ਇਹ ਪ੍ਰਸੰਗ ਸਰਵਣ ਕਰਨੇ ਇੱਥੋਂ ਤੱਕ ਇਸ ਪ੍ਰਸੰਗ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਅਗਾਹ ਵਾਸਤੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਧ ਸੰਗਤ ਬਖਸ਼ਣਹਾਰ ਹੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਅੱਗੇ ਤੋਂ ਸਮਤ ਬਖਸ਼ਿਸ਼ ਕਰਨ ਜੀ।
ਸੁਣੋ ਪ੍ਰੀਤ ਕਰ ਸ਼੍ਰੋਤਾ ਸਾਰੇ ਕਹੋ ਕਥਾ ਗੁਰ ਕੀ ਵਿਸਤਾਰੇ ਭੀਮ ਚੰਦ ਤੇ ਆਦ ਪਹਾਰੀ ਦਿੱਲੀ ਪਠਿਓ ਵਕੀਲ ਅਗਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।